श्री गुरु नानक देव जीओ नाथ बंदन अनुकुबार सर्व तुम समन बोलन तेरा को प्रभु नानक दे करुणत
नाद नडाया ਇਸ ਮੌਸਮ ਦੇ ਅੰਦਰ ਜਦੋਂ ਕਿ ਗਰਮੀ ਹੱਦ ਤੋਂ ਜ਼ਿਆਦਾ ਪੈ ਰਹੀ ਹੈ, ਆਪ ਕੈਨਵਸ ਦੇ ਹੇਠਾਂ ਬੈਠੇ ਇੱਕ ਸਹਿਜ ਤਪ ਦੇ ਵਿੱਚੋਂ, ਜਿਸ ਤਪ ਦਾ ਮੁੱਲ ਕਿਸੇ ਨੇ ਅੱਜ ਤੱਕ ਲਿਖਿਆ ਨਹੀਂ ਹੈ ਵੀ ਕਿੰਨਾ ਮੁੱਲ ਹੈ। ਚਿੱਤ ਦੀਆਂ ਬਿਰਤੀਆਂ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸੁਣੋ, ਬੁੱਧੀ ਦੇ ਨਾਲ ਸਮਝਣ ਦਾ ਚਿੰਤਨ ਕਰੋ, ਸਮਝੀ ਹੋਈ ਗੱਲ ਨੂੰ ਹਿਰਦੇ ਚ ਧਾਰਨ ਕਰੋ। ਹਿਰਦੇ ਚ ਧਾਰਨ ਕੀਤੀ ਹੋਈ ਜੋ ਗੁਰੂ ਮਹਾਰਾਜ ਦੀ ਬਾਤ ਹੈ, ਉਪਦੇਸ਼ ਹੈ, ਉਸ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰੋ। ਸੋ ਆਪ ਸਤਸੰਗ ਦੇ ਮਾਹੌਲ ਵਿੱਚ ਬੈਠੇ ਹੋ, ਗੁਰੂ ਦੀ ਬਾਣੀ ਅੰਮ੍ਰਿਤ ਦੀ ਵਰਸ਼ਾ ਹੈ, ਸੰਭਾਲਣ ਵਾਸਤੇ ਚਿੱਤ ਦਾ ਬਰਤਨ, ਸ਼ਰਧਾ ਦੇ ਭਾਂਡੇ, ਇਹਦੇ ਵਿੱਚ ਜਿਉਂ ਜਿਉਂ ਅਸੀਂ ਅੰਮ੍ਰਿਤ ਬਚਨ ਸਾਂਭਦੇ ਜਾਵਾਂਗੇ, ਇਸ ਕਲਯੁਗ ਦੀ ਭਿਆਨਕ ਸਮੇਂ ਦੇ ਅੰਦਰ ਜਦੋਂ ਕੋਈ ਸ਼ੁੱਧ ਬੁੱਧ ਮਨੁੱਖ ਨੂੰ ਨਹੀਂ ਰਹੀ, ਅਕਲਾਂ ਹਿੱਲ ਗਈਆਂ ਨੇ, ਖੁਦਗਰਜ ਬੰਦਾ ਬਣ ਗਿਆ ਤੇ ਪਰਮੇਸ਼ਰ ਦੇ ਪਿਆਰੇ ਹੈਰਾਨ ਨੇ ਵੀ ਹੁਣ ਰਸਤਾ ਕਿਵੇਂ ਮਿਲੇ। ਮਹਾਰਾਜ ਕਹਿੰਦੇ ਅੰਧੇਰਾ ਰਾਹ ਨਾ ਕੋਈ, ਅੰਧੇਰੇ ਚ ਕੋਈ ਰਾਹ ਨਹੀਂ ਲੱਭ ਰਿਹਾ, ਹੁਣ ਭਾਲ ਵੀ ਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ, ਕਿਉਂ ਕਿ ਮੱਸਿਆ ਪੈ ਗਈ ਪਖੰਡ ਦੀ ਮੱਸਿਆ, ਕੂੜਾ ਮਾਵਲ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜੇ। ਫੇਰ ਕੁੰਜੀ ਗੁਰੂ ਦੇ ਹੱਥ ਹੈ, ਜੋ ਗੁਰੂ ਦੇ ਬਚਨਾਂ ਦੀ ਕੁੰਜੀ ਹੈ, ਹਿਰਦੇ ਜੋ ਸਾਂਭ ਲੈਂਦਾ ਉਹਦੇ ਵਾਸਤੇ ਦਰਵਾਜ਼ੇ ਖੁੱਲ ਜਾਂਦੇ, ਕਿਉਂਕਿ ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਈ। ਬੇਅੰਤ ਪਾਵ ਕਰੋ ਲੇਕਿਨ ਰਾਹ ਨਹੀਂ ਮਿਲਦਾ ਜਦ ਤੱਕ ਗੁਰੂ ਕੁੰਜੀ ਨਹੀਂ ਦਿੰਦਾ। ਗੁਰੂ ਨੇ ਕੁੰਜੀ ਦਿੱਤੀ ਹੈ, ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਤ ਹੈ। ਇਹ ਕੁੰਜੀ ਨੂੰ ਸਾਂਭੋ, ਜਿਸਨੇ ਵੀ ਸਾਂਭੀ ਉਹ ਤਾਲਾ ਖੁੱਲ ਜਾਏਗਾ। ਸੋ ਵਿਚਾਰ ਜੋ ਆਪਾਂ ਕਰ ਰਹੇ ਹਾਂ ਇਹਨੂੰ ਹਿਰਦੇ ਚ ਧਾਰਨ ਕਰੋ। ਇਹ ਨਿਰੀ ਫਿਲਾਸਫੀ ਦੇ ਰੂਪ ਨਹੀਂ, ਇੱਕ ਰੂਪਕ ਦੇ ਰੂਪ ਵਿੱਚ ਹੈ ਜੋ ਸੱਚ ਦੀ ਕਥਾ ਤੇ ਆਧਾਰਿਤ ਹੈ। ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਨੂੰ ਹੋ ਕੇ ਬੇਈ ਨਦੀ ਦੀ ਚੁੱਭੀ ਮਾਰਨ ਤੋਂ ਬਾਅਦ ਸੁਲਤਾਨਪੁਰ ਚਿੱਤ ਦੀ ਇਕਾਗਰਤਾ ਦੇ ਨਾਲ ਬਾਣੀ ਪੜ੍ਹਨੀ, ਨਮਾਜ਼ ਪੜ੍ਹਨੀ, ਗਾਇਤਰੀ ਪੜ੍ਹਨੀ, ਇਸ ਦਾ ਦ੍ਰਿਸ਼ਟਾਂਤ ਦਿਖਾ ਕੇ ਮਰਦਾਨੇ ਨਾਲ ਗੱਲ ਕਰਦੇ ਹਾਂ। ਮਰਦਾਨਿਆਂ ਚੱਲ ਬਈ ਹੁਣ ਆਪਾਂ ਕਿਸੇ ਪਾਸੇ ਚੱਲੀਏ। ਕਹਿੰਦਾ ਮਹਾਰਾਜ ਮੈਨੂੰ ਕੀ ਪਤਾ ਕਿੱਥੇ ਜਾਣਾ, ਜਿੱਧਰ ਆਪਦੀ ਰਜ਼ਾ, ਮੈਂ ਆਪਦੇ ਪਿੱਛੇ ਬੈਠੇ। ਸਾਰੇ ਬ੍ਰਹਿਮੰਡ ਦੇ ਵਿੱਚੋਂ ਆਵਾਜ਼ ਸੁਣੀ ਇਸ ਧਰਤੀ ਤੇ ਇੱਕ ਬਹੁਤ ਬਿਰੋਂ ਭਰੀ ਆਵਾਜ਼ ਆ ਰਹੀ ਹੈ, ਉਸ ਨੂੰ ਆਪਨੇ ਧਿਆਨ ਦੇ ਨਾਲ ਸੁਣਿਆ, ਜਿਸ ਦਾ ਭਾਵ ਇਸ ਤਰ੍ਹਾਂ ਦਾ ਹੈ।
ਮੇਰੇ ਵਾਹਿਗੁਰੂ ਆਪਣਾ ਪਿਆਰਾ ਦਿਓ ਬਦਾਏ, ਦਰਸ਼ ਪਾਪ ਸਭ ਨਾਤੇ, ਦੇਖ ਦਰਸ਼ ਪਾਪ ਸਭ ਨਾਤੇ, ਸੱਚ ਪਾਪ ਕਰਨਾ ਤੇ ਸੱਚ ਪਾਪ ਕਰਨਾ
ਨਿਕਲ ਰਹੀ ਹੈ, ਸਾਰੇ ਬ੍ਰਹਿਮੰਡ ਵਿੱਚ ਫੈਲ ਰਹੀ ਹੈ, ਕਾਲਪੁਰ ਤੇ ਜਾ ਕੇ ਦਰਵਾਜ਼ੇ ਤੇ ਟਨਕੋਰ ਕਰ ਰਹੀ ਹੈ, ਬੇਨਤੀਆਂ ਹੋ ਰਹੀਆਂ, ਹੇ ਪ੍ਰਭੂ ਕੋਈ ਐਸਾ ਪਿਆਰਾ ਮਿਲਾ ਜਿਹਦੇ ਦਰਸ਼ਨ ਕਰਨ ਮਾਤਰ ਹੀ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ। ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ, ਰਤਨਾਂ ਦੀ ਕੋਠੜੀ ਇਹ ਸਰੀਰ ਦੇ ਵਿੱਚ ਲੁਕੋਈ ਹੋਈ ਹੈ। ਮਿਲਦੀ ਕਿਵੇਂ ਹੈ? ਕਹਿੰਦੇ ਸਤਿਗੁਰ ਮਿਲਿਆ ਤਾਂ ਖੋਜੀ ਹੈ, ਜਦੋਂ ਖੋਜ ਲਈ ਫਿਰ ਉਹਨੂੰ ਮਿਲ ਕੇ ਮਿਲ ਜੋਤੀ ਜੋਤ ਸਮਾਨੀ, ਮਾਧੋ ਸਾਧੂ ਜਨ ਦਿਓ ਮਿਲਾਏ, ਹੇ ਵਾਹਿਗੁਰੂ ਇਹ ਜਾ ਕੋਈ ਸਾਧੂ ਮੈਨੂੰ ਮਿਲਾ। ਦੇਖਤ ਦਰਸ ਪਾਪ ਸਭ ਨਾਸੇ, ਪਵਿੱਤਰ ਪਰਮ ਪਦ ਪਾਏ, ਜਿਹਦੇ ਦਰਸ਼ਨ ਕਰਦੇ ਸਾਰੇ ਪਾਪਾਂ ਦਾ ਖਾਤਮਾ ਹੋ ਜਾਵੇ ਤੇ ਪਵਿੱਤਰਤਾ ਆ ਜਾਵੇ, ਅੰਤਸ਼ਕਰਨ ਦੀ ਮੈਲ ਲੈ ਜਾਵੇ ਤੇ ਪਰਮ ਪਦ ਦੀ ਪ੍ਰਾਪਤੀ ਹੋ ਜਾਏ। ਹੈ ਐਸਾ ਕੋਈ ਸੰਸਾਰ ਦੇ ਅੰਦਰ ਜਿਹਦੇ ਕੇਵਲ ਦਰਸ਼ਨ ਕਰਨ ਮਾਤਰ ਹੀ ਐਸੀ ਅਵਸਥਾ ਪ੍ਰਾਪਤ ਹੋ ਜਾਏ? ਬੜੀ ਵੱਡੀ ਮੰਗ ਅਕਾਲ ਪੁਰਖ ਦੇ ਦਰ ਤੇ ਰੱਖ ਦਿੱਤੀ ਗਈ ਤੇ ਨਾਲ ਬੇਨਤੀ ਕੀਤੀ ਹੈ ਕਿ ਪੰਜ ਚੋਰ ਮੇਰੇ ਲਾਗੇ ਨਗਰੀ ਆ, ਇਹ ਨਗਰੀ ਜਿਹਦੇ ਵਿੱਚ ਰਤਨਾਂ ਦੀ ਕੋਠੜੀ ਸੀ, ਇਹ ਪੰਜ ਚੋਰ ਲੱਗ ਗਏ, ਇਸ ਨੂੰ ਪਾੜ ਲਾ ਲਿਆ ਉਹਨਾਂ ਨੇ। ਉਹ ਕਰਦੇ ਕੀ ਨੇ? ਕਹਿੰਦੇ ਰਾਮ ਦੇ ਨਾਮ ਦਾ ਧਨ, ਰਾਮ ਨਾਮ ਧਨ ਹਿਰਿਆ, ਗੁਰਮਤ ਖੋਜ ਪਰੇ ਤਬ ਪਗੜੀ। ਗੁਰੂ ਦੀ ਮਤ ਧਾਰਨ ਕਰਕੇ ਜਦੋਂ ਖੋਜ ਕਰੀ ਤਾਂ ਇਕੱਲੇ ਇਕੱਲੇ ਨੂੰ ਫੜ ਲਿਆ, ਫਿਰ ਨਤੀਜਾ ਕੀ ਹੋਇਆ? ਕਹਿੰਦੇ ਧਨ ਸਾਬਤ ਰਾਸ ਉਭਰੀਆ, ਧਨ ਫਿਰ ਸਾਬਤ ਰਹਿ ਗਿਆ ਤੇ ਜਿਹੜੀ ਪੂੰਜੀ ਸੀ ਉਹ ਪੱਲੇ ਰਹਿ ਗਈ। ਪਾਖੰਡ ਭਰਮ ਪਾਪ ਕਰ ਥਾਕੇ, ਰਿਧ ਅੰਤਰ ਮਾਇਆ ਮਾਇਆ, ਸਾਧੂ ਪੁਰਖ ਪੁਰਖ ਪਤ ਪਾਇਆ, ਅਗਿਆਨ ਅੰਧੇਰ ਗਵਾਇਆ, ਜਗਨਨਾਥ ਜਗਦੀਸ਼ਰ ਗੁਸਾਈ, ਕਰ ਕਿਰਪਾ ਸਾਧੂ ਮਿਲਾਵੇ। ਜਿੰਨੀ ਦੇਰ ਤੱਕ ਵਾਹਿਗੁਰੂ ਵੱਲੋਂ ਕਿਰਪਾ ਨਹੀਂ ਹੋਇਆ ਕਰਦੀ, ਓਨੀ ਦੇਰ ਤੱਕ ਪੂਰਨ ਪੁਰਖ ਜਿਸਦੇ ਅਗਿਆਨ ਦਾ ਭਰਮ ਨਾਸ਼ ਹੋ ਚੁੱਕਿਆ, ਜਿਸ ਦੀ ਜੋਤ ਪਰਮ ਜੋਤੀ ਦੇ ਵਿੱਚ ਲੀਨ ਹੋ ਚੁੱਕੀ ਹੈ, ਤੇ ਉਸ ਨੂੰ ਵਾਹਿਗੁਰੂ ਮਿਲਾਇਆ ਕਰਦਾ। ਨਾਨਕ ਸ਼ਾਂਤ ਹੋਵੇ ਮਨ ਅੰਤਰ, ਜਦੋਂ ਉਹਨੂੰ ਮਿਲ ਜਾਈਦਾ ਤਾਂ ਸਾਰੀਆਂ ਕਲਪਨਾਵਾਂ ਖਤਮ ਤੇ ਮਨ ਦੇ ਅੰਦਰ ਸ਼ਾਂਤੀ ਹੋ ਜਾਂਦੀ ਹੈ। ਨਿਤ ਹਿਰਦਾ ਹਰ ਗੁਣ ਗਾ, ਫਿਰ ਹਿਰਦੇ ਦੇ ਅੰਦਰ ਵਿਕਾਸ ਆ ਜਾਂਦਾ, ਖੇੜਾ ਆ ਜਾਂਦਾ। ਉਹ ਖੇੜਾ ਚੁੱਪ ਨਹੀਂ ਕਰਾਉਂਦਾ, ਉਦਾਸੀ ਨਹੀਂ ਤਾਰਦਾ, ਮੱਥਾ ਘੁੱਟਿਆ ਹੋਇਆ ਨਹੀਂ ਰਹਿੰਦਾ, ਮੱਥਾ ਖੁੱਲ ਜਾਂਦਾ ਤੇ ਉਹਦੇ ਅੰਦਰੋਂ ਧੁਨੀ ਨਿਕਲਦੀ ਹੈ ਸ਼ਬਦ ਦੀ। ਗਾਉਂਦਾ ਹੈ ਉਸ ਨੂੰ ਸਾਂਝਾ ਕਰਦਾ, ਆਪ ਵੀ ਗਾਉਂਦਾ ਹੈ ਤੇ ਦੂਸਰਿਆਂ ਨਾਲ ਵੀ ਸਾਂਝਾ ਕਰਦਾ। ਸੋ ਐਸੀ ਆਵਾਜ਼ ਹੈ ਪ੍ਰਭੂ, ਕੋਈ ਆਪਣਾ ਪਿਆਰਾ ਮੇਲ, ਜਿਹਦੇ ਦਰਸ਼ਨ ਮਾਤਰ ਨਾਲ ਹੀ ਸਾਰੇ ਪਾਪਾਂ ਦਾ ਨਾਸ਼ ਹੋ ਜਾ। ਇਸ ਤੋਂ ਵੱਧਾ ਲੋਚਾ ਲੱਗੀ ਹੋਈ ਹੈ ਪ੍ਰਭੂ ਦੇ ਮਿਲਾਪ ਦੀ, ਤੇ ਇਸ ਤਰ੍ਹਾਂ ਦੇ ਪਾਪ ਹਿਰਦੇ ਚੋਂ ਉੱਠ ਰਹੇ ਨੇ।
ਸ਼ੁਦ ਕਾਵੋ ਜੀ ਮੇਰੇ ਮਨ ਪਿਆਸ ਲੱਗੀ
प्यास लगी हुई है सचमुच इस तरह जिवें मच्छी पानी तो बगैर जिंदी नहीं रह सकती। ऐसी अवस्था है दर्शनां दी लोचा हिरदे दे अंदर तरला है कि चिर 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 भया मन बहुत प्यास लागी हर दर्शनों दिखावो मोहे तुम बिताओ। बड़ी देर होगी करोड़ा साल हो गए हे प्रभु जातों ते तो बिछड़े हैं बहुत लम्मा चक्कर कटिया है कई जन्म पे कीट पतंगा कई जन्म गजमीन करंगा कई जन्म पंखी सर्प होयो कई जन्म हैबर बिरख जोयो केते रुख बिरख हम चीने केते पशु पाए केते नागकुली में आए केते पंख उड़ाए पता नहीं चौरासी दे गेड़े किन्ने खा चुके हैं हे प्रभु हुण तां दर्शन देवो। बहुत चिर हो गया चिर 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 पया मन बहुत प्यास लगी मनुख बनदे नूं भी सैकड़े जन्म लंघे तेरा नाम जपदे नूं तेरे रस्ते तुरदे नूं हजारा साल हो गए लेकिन अजे तक दर्शन दी पिख्या प्राप्त नहीं हुई हुण तुसी हर दर्शन दिखावो मोहे तुम बितावो नानक दीन शरण आए गल लाए हुण तुसी मैनू गल ला लो। ऐसा विराग हिरदे दे अंदर प्रगट हो के ते भाव जिहड़े ने समान दे विच फैल रहे ने
मन बैराग पिया दर्शन देखने का
ਵੈਰਾਗ ਤੇ ਚਾਉ ਦੋ ਚੀਜ਼ਾਂ। ਵੈਰਾਗ ਹੋਵੇ ਤੇ ਫਿਰ ਚਾਉ ਹੋਵੇ ਦਰਸ਼ਨਾਂ ਦਾ, ਦੋਏ ਚੀਜ਼ਾਂ ਦੁਰਲੱਭ ਨੇ। ਆਵਾਜ਼ ਆ ਰਹੀ ਹੈ ਹੇ ਪ੍ਰਭੂ ਮਨ ਦੇ ਅੰਦਰ ਤੇਰੇ ਦਰਸ਼ਨਾਂ ਦਾ, ਵੈਰਾਗ ਵੀ ਹੈ ਤੇ ਦਰਸ਼ਨ ਦੇਖਣ ਦਾ ਮੇਰੇ ਮਨ ਵਿਚ ਬਹੁਤ ਚਾਉ ਹੈ, ਤੂੰ ਕਿਰਪਾ ਕਰ ਕੋਈ ਸਾਧੂ ਜਨਮ ਲਾ। ਸੁਣਿਆ ਕਿ ਤੂੰ ਨਾਲ ਹੀ ਰਹਿਣਾ, ਕਿਤੇ ਦੂਰ ਨਹੀਂ ਹੈ, ਸੱਤਵੇਂ ਅਸਮਾਨ ਤੋਂ ਨਹੀਂ ਤਾਂ ਆਉਣਾ, ਪਰ ਕੋਲ ਰਹਿੰਦਾ ਹੀ ਨਹੀਂ ਤੂੰ ਦਿਸਦਾ। ਹਰ ਘਟ ਘਟੇ ਬਸਤਾ, ਹਰ ਜਲ ਥਲੇ ਹਰ ਵਸਤਾ, ਹਰ ਥਾਂ ਥਨੰਤਰ ਵਸਤਾ, ਮੈਂ ਹਰ ਦੇਖਣ ਕੋ ਚਾਉ। ਚਾਉ ਨਹੀਂ ਹੈ ਸਾਡੇ ਅੰਦਰ, ਕੋਲ ਰਹਿੰਦੇ ਦਾ ਚਾਉ ਨਹੀਂ ਹੈ, ਨਾਲ ਰਹਿੰਦਾ। ਕੋਈ ਬੰਦਾ ਐਸਾ ਨਹੀਂ ਜਿਹਦੇ ਨਾਲ ਪਰਮੇਸ਼ਰ ਨਾ ਰਹਿੰਦਾ ਹੋਵੇ, ਲੇਕਿਨ ਸਾਡੇ ਅੰਦਰ ਕਦੇ ਚਾਉ ਨਹੀਂ ਆਉਂਦਾ। ਚਾਉ ਹੋਰ ਚੀਜ਼ਾਂ ਦਾ, ਪੁੱਤਰਾਂ ਨੂੰ ਦੇਖਣ ਦਾ, ਪੈਸੇ ਨੂੰ ਦੇਖਣ ਦਾ, ਦੁਨੀਆਂ ਨੂੰ ਦੇਖਣ ਦਾ। ਵਾਹਿਗੁਰੂ ਦਾ ਤਾਂ ਚਾਉ ਹੀ ਨਹੀਂ ਉੱਠਦਾ। ਸਾਰਾ ਦਿਨ ਅਸੀਂ ਭੁੱਲੇ ਰਹਿੰਦੇ ਹਾਂ, ਸਾਰਾ ਦਿਨ ਸਾਡੀ ਸੁਰਤ ਪਰਮੇਸ਼ਰ ਦੇ ਨਾਲੋਂ ਟੁੱਟ ਕੇ ਮੁਰਦੀ ਹੋਈ ਰਹਿੰਦੀ ਹੈ। ਅੰਦਰ ਚਾਉ ਨਹੀਂ ਜਾਗਦਾ ਵੀ ਮੇਰੇ ਕੋਲ ਰਹਿੰਦਾ, ਦਰਸ਼ਨ ਹੁੰਦਾ ਨਹੀਂ, ਕਿਉਂਕਿ ਵੈਰਾਗ ਨਹੀਂ ਪੈਦਾ ਹੋਇਆ। ਤੂੰ ਮਹਾਰਾਜ ਕਹਿੰਦੇ ਕੋਲ ਰਹਿੰਦਾ ਹੈ ਹਰ ਘਟ ਘਟੇ ਬਸਤਾ।
ਨਾ ਮੈਂ ਕੁਲ ਨਾ ਸੋਭਾ ਬੰਤ, ਕਿਆ ਜਾਣਾ ਕਿਉਂ ਪਾਨੀ ਕੰਤ, ਮੋਹੇ ਅਨਾਥ ਗਰੀਬ ਨਵਾਨੀ, ਕੰਤ ਫਕਰ ਮਨ ਕੀਨੀ ਰਾਨੀ।
ਬਾਦਸ਼ਾਹ ਅੱਜ ਮੇਰੇ ਭਾਗ ਜਾਗ ਕੇ ਆਪਦੇ ਦਰਸ਼ਨ, ਬੜੀ ਭਾਰੀ ਆਪਦੀ ਗਰੀਬ ਨਵਾਜ਼ਤ ਹੈ। ਸੁਣਦੀ ਸਾਰ ਲਾਲੋ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ, ਇੰਨੀ ਖੁਸ਼ੀ ਹੋਈ ਕਿ ਬਜਟ ਦੇ ਵਿੱਚ ਨੱਚਣ ਨੂੰ ਜੀ ਕਰਦਾ। ਘਰ ਵਾਲੀ ਨੂੰ ਦੱਸਦਾ ਵੱਜ ਆ ਗਏ ਉਹ, ਆਪਾਂ ਗਰੀਬਾਂ ਦੇ ਘਰ ਦੇ ਅੰਦਰ ਇਸ ਤਰ੍ਹਾਂ ਨਾਲ ਪੜੋ।
ਅੱਜ ਆ ਗਏ ਨੇ ਨਰਾਇਣ ਘਰ ਬਿਗੜ ਦੇ ਛਪਨੀ ਨੂੰ ਪਾਗ Thank you. ਨਾ ਮੈਂ ਕੁਲ ਨਾ ਸੋਭਾ ਬੰਤ ਕਿਆ ਜਾਣਾ ਕਿਉਂ ਪਾਣੀ ਕੰਤ ਮੋਹੇ ਅਨਾਥ ਗਰੀਬ ਨਵਾਨੀ ਕੰਤ ਫਕਰ ਹਮ ਕੀ ਨੀਰਾਨੀ
ਬਾਦਸ਼ਾਹ ਅੱਜ ਮੇਰੇ ਭਾਗ ਜਾਗ ਕੇ ਆਪਦੇ ਦਰਸ਼ਨ ਬੜੀ ਭਾਰੀ ਆਪਦੀ ਗਰੀਬ ਨਿਵਾਜ ਤੇ ਸੁਣਦੀ ਸਾਰ ਲਾਲੋ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਇੰਨੀ ਖੁਸ਼ੀ ਹੋਈ ਕਿ ਬਜਟ ਦੇ ਵਿੱਚ ਨੱਚਣ ਨੂੰ ਜੀ ਕਰਦੇ ਘਰ ਵਾਲੀ ਨੂੰ ਦੱਸਦਾ ਵੱਜ ਆ ਗਏ ਉਹ ਆਪਾਂ ਗਰੀਬਾਂ ਦੇ ਘਰ ਦੇ ਅੰਦਰ ਇਸ ਤਰ੍ਹਾਂ ਨਾਲ ਪੜੋ
ਅੱਜ ਆ ਗਏ ਨੇ ਨਰਾਇਣ ਘਰ ਬਿਦਰ ਦੇ ਚਪਨੀ ਨੂੰ ਪਾਗ ਲੰਘੇ
ਸੀ ਸਾਥੀ ਕਿ ਰਾਜਿਆਂ ਨੂੰ ਛੱਡ ਕੇ ਭਗਵਾਨ ਕ੍ਰਿਸ਼ਨ ਇੱਕ ਗਰੀਬ ਭਗਤ ਦੇ ਘਰ ਦੇ ਅੰਦਰ ਜਾ ਕੇ ਪ੍ਰਵੇਸ਼ ਕਰਦੇ ਨੇ ਤੇ ਪ੍ਰਵੇਸ਼ ਕਰਨ ਤੋਂ ਬਾਅਦ ਪਿਆਰ ਚ ਮਸਤ ਹੋਏ ਲੂਣਾ ਸਾਗ ਕੇਲਿਆਂ ਦੇ ਛਿੱਲੜ ਖਾਧੇ ਤੇ ਪਿਆਰ ਵਿਚ ਮਸਤ ਨੇ ਉਹੀ ਸਮਾਂ ਵੱਜ ਗਿਆ ਅੱਖਾਂ ਦੇ ਅੱਗੇ ਮਨਾ ਇਹ ਗੁਰੂ ਨਾਨਕ ਮੇਰੇ ਘਰ ਵਿਚ ਤੇ ਬਿਨਾਂ ਬੁਲਾਇਆ ਮੇਰੇ ਘਰ ਵਿਚ ਮੇਰੇ ਭਾਗ ਜਾਗ ਕੇ ਸਰੀਰ ਤੋਂ ਸਹਿ ਨਹੀਂ ਹੁੰਦਾ ਇੰਨੀ ਅੰਦਰ ਕਰੰਟ ਚੱਲਦੀ ਹੈ ਧਰਤੀ ਤੇ ਪੈਰ ਨਹੀਂ ਲੱਗਦਾ ਕੁਛ ਪਤਾ ਨਹੀਂ ਲੱਗਦਾ ਵੀ ਹੁਣ ਮੈਂ ਕਰਾਂ ਕੀ ਸੋ ਮਹਾਰਾਜ ਇਸ ਭਾਗ ਨੂੰ ਫਰਮਾਉਂਦੇ ਨੇ ਕਿ ਸੋਹੇੜੇ ਮੇਰੇ ਬੰਕ ਦੁਆਰੇ ਰਾਮ ਅੱਜ ਮੇਰੇ ਘਰ ਸੋਇਆ ਗਿਆ ਸੁਹਾਵਣਾ ਹੋ ਗਿਆ ਪਵਨ ਸੁਹਾਵਣਾ ਧਰਤ ਸੁਭਾਗੀ ਪਹੁਨੜੇ ਮੇਰੇ ਸੰਤ ਪਿਆਰੇ ਰਾਮ ਅੱਜ ਮੇਰੇ ਸੰਤ ਪ੍ਰਾਹੁਣੇ ਆ ਗਏ ਸੰਤ ਕਿਸੇ ਦੇ ਪ੍ਰਾਹੁਣੇ ਆ ਜਾਣ ਛੋਟੀ ਬਾਤ ਨਹੀਂ ਹੋਇਆ ਕਰਦੀ ਕੋਈ ਕਦਰਦਾਨ ਹੋਵੇ ਉਸ ਨੂੰ ਪਤਾ ਹੋਇਆ ਕਰਦਾ ਬਈ ਸੰਤ ਪ੍ਰਾਹੁਣੇ ਕਦੋਂ ਆਇਆ ਕਰਦੇ ਨੇ ਤੇ ਹੈਰਾਨ ਹੈ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ਪਵਨ ਸੁਹਾਵੜਾ ਧਰਤ ਸੁਹਾਵੀ ਰਾਮ ਆਹ ਧਰਤੀ ਮੇਰਾ ਵਿਹੜਾ ਵੀ ਸੁਹਾਵਾ ਹੋ ਗਿਆ ਜੇ ਤੂੰ ਬੱਤੇ ਅੰਗਣੇ ਸਭ ਧਰਤ ਸੁਹਾਵੀ ਹੋਏ ਹਿੱਕ ਸਕੰਤੇ ਵਾਰੀ ਮੇਂਡੀ ਬਾਤ ਨਾ ਪੁੱਛੇ ਕੋਈ ਚਰਨ ਧਰ ਦਿੱਤਾ ਸਾਰੀ ਧਰਤੀ ਜਿਉਂਦੀ ਹੋ ਗਈ ਪਹਿਲਾਂ ਮੁਰਦੀ ਪਈ ਸੀ ਪਵਨ ਮੇਰਾ ਸੁਹਾਵੜਾ ਹੋ ਗਿਆ ਛਿਪਰੀ ਨੂੰ ਭਾਗ ਲੱਗ ਗਏ ਪ੍ਰਭ ਘਰ ਆਇਆ ਜਿਹੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀ ਮੇਰੀਆਂ ਤਾਂ ਸਾਰੀਆਂ ਇੱਛਾਵਾਂ ਪਾਸ਼ਨਾ ਅੱਜ ਪੂਰੀਆਂ ਹੋ ਗਈਆਂ ਕਿ ਗੁਰੂ ਨਾਨਕ ਦੇ ਚਰਨ ਮੇਰੇ ਘਰ ਵਿਚ ਪੈ ਗਏ ਮੇਰੀ ਆਸ ਪੂਰੀ ਸੰਤ ਧੂੜੀ ਸੰਤਾਂ ਦੀ ਧੂੜੀ ਨੂੰ ਮੰਗਦੇ ਆਹ ਦਿਨ ਆ ਗਏ ਸੀ ਤੇ ਅੱਜ ਮੇਰੀ ਆਸ ਪੂਰੀ ਹੋ ਗਈ ਤੇ ਸੰਤਾਂ ਦੀ ਧੂੜੀ ਮੈਨੂੰ ਆਪੇ ਪ੍ਰਾਪਤ ਹੋਈ ਹਰ ਮਿਲੇ ਕੰਤ ਵਿਛੰਦਿਆਂ ਆਨੰਦ ਆਂਦਨ ਵਜੇ ਬਾਜੇ ਅਹਮ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸ਼ਰਨ ਸਵਾਮੀ ਸੰਤ ਸੰਗ ਲਿਵ ਲੱਗ ਇਸ ਤਰ੍ਹਾਂ ਦਾ ਜਦੋਂ ਸਮਾਗਮ ਬਣਿਆ ਉਸ ਵੇਲੇ ਹੈਰਾਨ ਹੋਈ ਜਾਂਦਾ ਤੇ ਮਨ ਦੇ ਵਿਚ ਖਿਆਲ ਆਇਆ ਕਿ ਆਏ ਤਾਂ ਹੈ ਮੈਂ ਕੁਛ ਹੁਣ ਜਲ ਪਾਣੀ ਛਕਾਵਾਂ ਉਸ ਵੇਲੇ ਬੇਨਤੀ ਕੀਤੀ ਪਾਤਸ਼ਾਹ ਦੂਰ ਤੋਂ ਚੱਲ ਕੇ ਆਇਆ ਗਰੀਬ ਦੇ ਪਾਸ ਜੋ ਰੁੱਖੀ ਮਿੱਸੀ ਹੈ ਆਪ ਹੁਕਮ ਕਰੋ ਤੇ ਮੈਂ ਤਿਆਰ ਕਰਾਂ ਮਹਾਰਾਜ ਕਹਿਣ ਲੱਗੇ ਕੋਈ ਨੀ ਭਾਈ ਲਾਲੋ ਤਿਆਰ ਕਰੋ ਅਸੀਂ ਜ਼ਰੂਰ ਛਕਾਂਗੇ ਕਿਉਂਕਿ ਤੇਰਾ ਕਿਰਤ ਅੰਨ ਜੋ ਹੈ ਉਹ ਕਿਰਤ ਦਾ ਸੁੱਚੀ ਕਰਦਾ ਉਹ ਰੁੱਖਾ ਨਹੀਂ ਹੈ ਉਹਦੇ ਵਿਚ ਤਾਂ 36 ਪ੍ਰਕਾਰ ਦੇ ਭੋਜਨ ਸਮਾਏ ਹੋਏ ਨੇ ਸੋ ਉਸ ਵੇਲੇ ਭਾਈ ਲਾਲੋ ਬਾਹਰ ਨੂੰ ਚਲਿਆ ਜਾਂਦਾ ਘਰਵਾਲੀ ਨੂੰ ਕਹਿਤਾ ਕੀ ਹੈ ਘਰ ਦੇ ਅੰਦਰ ਕਹਿਣ ਲੱਗੀ ਬਾਜਰੇ ਦਾ ਕੋਧਰੇ ਦਾ ਆਟਾ ਘਿਓ ਵਗੈਰਾ ਹੈ ਕੁਛ ਕਹਿੰਦੀ ਘਿਓ ਤਾਂ ਹੈ ਨੀ ਫਿਰ ਮਹਾਂਪੁਰਸ਼ਾਂ ਨੂੰ ਆਪਾਂ ਰੁੱਖਾ ਹੀ ਪ੍ਰਸ਼ਾਦਾ ਛਕਾਵਾਂਗੇ ਚੰਗਾ ਮੈਂ ਸਾਗ ਤੋੜ ਕੇ ਲਿਆਉਣਾ ਸਾਗ ਬਣਾਵਾਂਗੇ ਤੇ ਜਿਹਾ ਜਿਹਾ ਉਹ ਅੱਜ ਅੱਗੇ ਧਰ ਦਾਂਗੇ ਆਪਣੀ ਹਾਲਤ ਤਾਂ ਇਹ ਜਾਣਦੇ ਹੀ ਨੇ ਸਾਰੀ ਕੋਈ ਅਚੇਜ ਕਰਨ ਦੀ ਲੋੜ ਨਹੀਂ ਸੋ ਇਧਰਲੇ ਪਾਸੇ ਜਦੋਂ ਚੱਲੇ ਆਪਣੇ ਆਪਣੇ ਕੰਮਾਂ ਚ ਰੁੱਝ ਜਾਂਦੇ ਨੇ ਉਸ ਵੇਲੇ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਐ ਲੱਗਦਾ ਜਿਵੇਂ ਤੁਸੀਂ ਤਾਂ ਬਹੁਤ ਦੇਰ ਦੇ ਨੂੰ ਜਾਣਦੇ ਹੋ ਮਹਾਰਾਜ ਕਹਿਣ ਲੱਗੇ ਮਰਦਾਨਿਆ ਇਹ ਸਾਧੂ ਹੈ ਭਗਤ ਹੈ ਆਪਾਂ ਦੁਨੀਆਂ ਦਾ ਚੜਾਈ ਕੀਤੀ ਹੈ ਦੁਨੀਆਂ ਦੇ ਉੱਤੇ ਪਖੰਡਾਂ ਨੂੰ ਦੂਰ ਕਰਨ ਦੀ ਹਨੇਰਾ ਦੂਰ ਕਰਨ ਦੀ ਧੁੰਦ ਹਟਾਉਣ ਵਾਸਤੇ ਤੇ ਪਹਿਲਾ ਆਪਣਾ ਜੋ ਪੜਾਅ ਹੈ ਉਹ ਇੱਕ ਸੰਤ ਦੇ ਘਰ ਹੈ ਕਿਰਤੀ ਦੇ ਘਰ ਹੈ ਜੋ ਭਗਤੀ ਦਾ ਸਰੂਪ ਹੈ ਭਗਤੀ ਕਰਦਾ ਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਹੈ ਕਿ ਸੁਣ ਕਰ ਬਚਨ ਵਿਚਾਰੇ ਸ੍ਰੀ ਮੁਖ ਚੀਨੋ ਸੰਤ ਸਰੂਪਾ ਭਗਤ ਕਰਤ ਬੀਤੇ ਕੁਛ ਜਨਮਾ ਅਬ ਵੀ ਸਫਲ ਅਨੂਪਾ ਕਹਿੰਦੇ ਇਹਨੂੰ ਭਗਤੀ ਕਰਦੇ ਨੂੰ ਕਈ ਜਨਮ ਬੀਤ ਗਏ ਨੇ ਤੇ ਇਹਦੀ ਭਗਤੀ ਨੂੰ ਹੁਣ ਫਲ ਲੱਗਣਾ ਆਪਾਂ ਨੂੰ ਨਿਰੰਕਾਰ ਜੀ ਇੱਥੇ ਲੈ ਆਏ ਨੇ ਉਸ ਵੇਲੇ ਇੱਕ ਪਾਸੇ ਪ੍ਰਸ਼ਾਦਾ ਤਿਆਰ ਹੁੰਦਾ, ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਂ ਆਪਦੇ ਬੜੇ ਸਤਸੰਗ ਕੀਤੇ ਨੇ, ਆਪ ਬੜੇ ਉਪਦੇਸ਼ ਦਿੰਦੇ ਹੋ ਤੇ ਆਪ ਭਗਤੀ ਦਾ ਉਪਦੇਸ਼ ਕਿਉਂ ਜ਼ਿਆਦਾ ਦਿੰਦੇ ਹੋ? ਮਹਾਰਾਜ ਕਹਿੰਦੇ ਜਿਹੜਾ ਗਿਆਨ ਦਾ ਮਾਰਗ ਹੈ, ਕਸ਼ਟ ਯੋਗ ਦਾ ਮਾਰਗ ਹੈ, ਬੁੱਧੀ ਯੋਗ ਦਾ ਮਾਰਗ ਹੈ, ਸਮ ਯੋਗ ਦਾ ਮਾਰਗ ਹੈ, ਇਹ ਬੜੇ ਮਜ਼ਾਨੇ ਤਰਨ ਦੇ ਰਸਤੇ ਨੇ, ਪਰ ਇਹ ਖਤਰਿਆਂ ਨਾਲ ਭਰੇ ਹੋਏ ਨੇ। ਇਹਨਾਂ ਦੇ ਵਿੱਚ ਆਦਮੀ ਗਿਰ ਜਾਂਦਾ, ਕਿਉਂਕਿ ਮਾਇਆ ਜਿਹੜੀ ਹੈ ਉਹਨੂੰ ਨੱਟਣੀ ਆਖਦੇ ਨੇ, ਛਲਣੀ ਆਖਦੇ ਨੇ, ਉਹ ਛਲ ਲਿਆ ਕਰਦੀ ਹੈ, ਇਹ ਮੂਹਰੇ ਖੜੇ ਨਹੀਂ ਰਹਿ ਸਕਦੇ। ਜੋ ਭਗਤੀ ਹੈ ਉਹ ਰਸਤਾ ਹੋਰ ਹੈ, ਹੈ ਬਹੁਤ ਸੁਖਾਲਾ ਤੇ ਰਸਤਾ ਹੋਰ ਹੈ, ਇਹ ਪਰਮੇਸ਼ੁਰ ਦੇ ਦਰ ਤੇ ਬੇਖਟ ਕੇ ਲੈ ਜਾਂਦਾ। ਇਹਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਨਹੀਂ ਆਉਂਦੀਆਂ ਜਿਹਦੇ ਵਿੱਚ ਬੇੜੀ ਡੋਲਦੀ ਰਹੇ, ਸਹਿਜ ਦਾ ਰਸਤਾ ਹੈ। ਸੋ ਇਸ ਕਰਕੇ ਅਸੀਂ ਇਹ ਪ੍ਰਵਾਨ ਕੀਤਾ ਕਲਯੁਗ ਵਾਸਤੇ। ਪਾਤਸ਼ਾਹ ਸਮਾਂ ਤਾਂ ਹੈ ਹੁਣ ਆਪਣੇ ਕੋਲ, ਤਾਂ ਪ੍ਰਸ਼ਾਦਾ ਤਿਆਰ ਕਰਦੇ ਨੇ, ਤੇ ਤੁਸੀਂ ਕਿਰਪਾ ਕਰਕੇ ਮੈਨੂੰ ਕੁਛ ਭਗਤੀ ਬਾਰੇ ਦੱਸ ਸਕਦੇ ਹੋ, ਭਗਤੀ ਕੀ ਹੁੰਦੀ ਹੈ? ਕਿਉਂਕਿ ਮੈਂ ਸੁਣਦਾ ਆਉਂਦਾ ਇਸ ਨੂੰ ਬੰਦਗੀ ਕਹਿੰਦੇ ਨੇ, ਇਸ ਨੂੰ ਭਗਤੀ ਕਹਿੰਦੇ ਨੇ। ਸੂਫੀ ਪੀਰ ਵੀ ਕਹਿੰਦੇ ਨੇ ਬੰਦਗੀ ਕਰੋ, ਬੰਦਗੀ ਕਰੋ, ਬੰਦਗੀ ਦਾ ਦਾਨ ਮੰਗਦੇ ਨੇ, ਤੇ ਮੈਨੂੰ ਇਹ ਸਮਝ ਚ ਨਹੀਂ ਆਉਂਦੀ ਵੀ ਬੰਦਗੀ ਕੀ ਹੋਈ, ਭਗਤੀ ਕੀ ਹੋਈ, ਕਿਰਪਾ ਕਰਕੇ ਦੱਸ ਸਕਦੇ ਹੋ ਜੇ ਆਪ ਨੂੰ ਖੇਚਣਾ ਹੋਵੇ? ਕਹਿੰਦੇ ਮਰਦਾਨਿਆਂ ਤੈਂ ਭਲੀ ਬਾਤ ਪੁੱਛੀ ਹੈ, ਧਿਆਨ ਦੇ ਕੇ ਸਰਵਣ ਕਰੀ, ਸੰਖੇਪ ਰੂਪ ਦੇ ਵਿੱਚ ਅਸੀਂ ਤੈਨੂੰ ਦੱਸਦੇ ਹਾਂ।
ਭਗਤ ਨਵੇਂ ਪ੍ਰਕਾਰਾ, ਭਗਤ ਨਵੇਂ ਪ੍ਰਕਾਰ,
ਪ੍ਰੇਮੀਆਂ ਬਹੁਤ ਚੰਗੀ ਗੱਲ ਪੁੱਛੀ, ਕਿਉਂਕਿ ਸੰਸਾਰ ਕਹਿੰਦਾ ਤਾਂ ਹੈ ਫਲਾਣਾ ਭਗਤੀ ਕਰਦਾ, ਫਲਾਣਾ ਭਗਤ ਹੈ, ਫਲਾਣਾ ਬੰਦਗੀ ਕਰਦਾ। ਕਹਿੰਦਾ ਮਹਾਰਾਜ ਮੈਂ ਵੀ ਸੁਣਦਾ ਆਇਆ, ਪਰ ਮੈਨੂੰ ਪਤਾ ਨਹੀਂ ਲੱਗਦਾ ਵੀ ਭਗਤੀ ਕੀ ਹੁੰਦੀ ਹੈ ਤੇ ਬੰਦਗੀ ਕੀ ਹੁੰਦੀ ਹੈ। ਸਮਾਂ ਇਕਾਂਤ ਦਾ ਸਮਾਂ, ਕਿਰਪਾ ਕਰਕੇ ਆਪਣੇ ਮੁਖਾਰਬਿੰਦ ਤੋਂ ਇਹਦੇ ਬਾਰੇ ਮੈਨੂੰ ਕੁਝ ਜਾਣੂ ਕਰਾਓ। ਮਹਾਰਾਜ ਕਹਿੰਦੇ ਪਹਿਲੀ ਜੋ ਭਗਤੀ ਹੋਇਆ ਕਰਦੀ ਹੈ ਉਹ ਹੁੰਦੀ ਹੈ ਸਤ ਸੰਗਤ ਦੀ ਸੇਵਾ ਕਰਨੀ, ਪੱਖੇ ਚੱਲਣੇ, ਜਲ ਫਲਾਉਣਾ, ਜੋੜੇ ਸਾਂਭ ਕੇ ਰੱਖਣੇ, ਸਾਜ ਵਜਾਉਣੇ, ਕੀਰਤਨ ਕਰਨਾ, ਬਚਨ ਸੁਣਨੇ, ਧਿਆਨ ਦੇ ਕੇ ਬਚਨਾਂ ਨੂੰ ਸੁਣ ਕੇ ਮੰਨਣਾ, ਮੰਨ ਕੇ ਹਿਰਦੇ ਚ ਤਾਰਨਾ, ਹਿਰਦੇ ਚ ਤਾਰ ਕੇ ਉਹਦੇ ਤੇ ਅਮਲ ਕਰਨਾ। ਕਹਿੰਦੇ ਸਤਸੰਗਤ ਸਸਰਖਾ ਕਰਨੀ ਸੇਵਾ ਕਰਨੀ ਮਿਲ ਤੇ ਕਾਲ ਬਿਤਾਵੇ ਉਹਦੇ ਨਾਲ ਮਿਲ ਕੇ ਆਪਣਾ ਸਮਾਂ ਬਤੀਤ ਕਰਦਾ ਰਹੇ ਨੇਮ ਨਾਲ ਸਤਸੰਗ ਚ ਜਾਂਦਾ ਰਹੇ ਉੱਥੇ ਜਾ ਕੇ ਸੇਵਾ ਕਰੇ ਕਹਿੰਦੇ ਭਗਤੀ ਪਹਿਲੀ ਹੋਇਆ ਕਰਦੀ ਹੈ ਦੂਸਰੀ ਜੋ ਭਗਤੀ ਹੈ ਉਹ ਹੋਇਆ ਕਰਦੀ ਹੈ ਕਿ ਹਰ ਗੁਰ ਕੈ ਯਥੇ ਆਸ ਸੁਨੀਜੈ ਗੁਰੂ ਦੇ ਇਤਿਹਾਸ ਨੂੰ ਪਿਆਰ ਦੇ ਨਾਲ ਸੁਣੋ ਜਿਸ ਤਰ੍ਹਾਂ ਆਪਾਂ ਹੁਣ ਗੁਰੂ ਦਾ ਇਤਿਹਾਸ ਕਹਿ ਰਹੇ ਹਾਂ ਤੇ ਨਾਲ ਗੁਰਮਤਿ ਦੀ ਵਿਚਾਰ ਵੀ ਕਹਿ ਰਹੇ ਹਾਂ ਕਹਿੰਦੇ ਇਹਨੂੰ ਧਿਆਨ ਦੇ ਨਾਲ ਸੁਣ ਮਨ ਇਕਾਗਰ ਲਾਵੇ ਮਨ ਨੂੰ ਇਕਾਗਰ ਕਰਕੇ ਸਾਰੇ ਪਾਸਿਆਂ ਤੋਂ ਰੋਕ ਕੇ ਇਸ ਗੁਰੂ ਦੇ ਇਤਿਹਾਸ ਦੇ ਸੁਣਨ ਵਿਚ ਲਾਵੇ ਜਿਸ ਤੋਂ ਗੁਰੂ ਦੇ ਨਾਲ ਪਿਆਰ ਪੈਦਾ ਹੁੰਦਾ ਗੁਰੂ ਨੀ ਨੇੜਤਾ ਪ੍ਰਾਪਤ ਹੁੰਦੀ ਹੈ ਮਨ ਦੇ ਵਿੱਚੋਂ ਜੋ ਦੁਆਇਸ਼ ਦੇ ਘਬਰਾਹਟ ਦੇ ਫੁਰਨੇ ਨੇ ਦੁਨੀਆਂ ਦੇ ਫੁਰਨੇ ਨੇ ਉਹ ਸਾਰੇ ਨਿਕਲਣੇ ਸ਼ੁਰੂ ਹੋ ਜਾਂਦੇ ਤੇ ਤੀਸਰੀ ਭਗਤੀ ਮਰਾਨੇ ਆ ਦੋ ਤਾਂ ਸਮਝ ਗਿਆ ਨਾ ਕਹਿੰਦਾ ਹਾਂ ਮਹਾਰਾਜ ਮੈਂ ਸਮਝ ਗਿਆ ਪਹਿਲੀ ਤਾਂ ਹੈ ਸੰਗਤ ਦੇ ਵਿੱਚ ਆ ਕੇ ਸੇਵਾ ਕਰਨੀ ਹੈ ਦੂਸਰੀ ਹੋਇਆ ਕਰਦੀ ਹੈ ਗੁਰੂ ਦੇ ਅਸਿਆਸ ਨੂੰ ਪਿਆਰ ਦੇ ਨਾਲ ਸਰਵਣ ਕਰਨੀ ਤੀਸਰੀ ਹੋਇਆ ਕਰਦੀ ਹੈ ਗੁਰੂ ਦਾ ਧਿਆਨ ਹਿਰਦੇ ਚ ਧਾਰਨ ਕਰਨਾ ਤੇ ਉਹਦੇ ਵਿੱਚ ਅੰਤਰਮੁਖ ਹੋ ਕੇ ਫਿਰ ਸੇਵਾ ਕਰਨੀ ਉਸ ਨੂੰ ਇਸ ਤਰ੍ਹਾਂ ਦੇ ਨਾਲ ਸਮਝ ਲਓ
ਤਰਜੇ ਮਨ ਵਿੱਚ ਧਿਆਨ
ਇੱਕ ਬਹੁਰੰਗ ਹੁੰਦੀ ਹੈ ਇੱਕ ਅੰਤਰੰਗ ਹੁੰਦੀ ਹੈ ਪਹਿਲਾਂ ਬਹਿਰੰਗ ਹੋਇਆ ਕਰਦੀ ਹੈ ਤੇ ਬਾਅਦ ਅੰਤਰੰਗ ਅੰਤਰ ਹੋਇਆ ਕਰਦੀ ਹੈ ਮਾਨਸਿਕ ਭਗਤੀ ਇਹਨੂੰ ਕਹਿੰਦੇ ਨੇ ਤੇ ਗੁਰੂ ਦੇ ਸਰੂਪ ਨੂੰ ਹਿਰਦੇ ਚ ਵਸਾ ਕੇ ਉਹਨਾਂ ਦੇ ਚਰਨਾਂ ਕਮਲਾਂ ਚ ਬੈਠਣਾ ਤੇ ਸੁਰਤ ਦੇ ਨਾਲ ਸ਼ਬਦ ਜੋੜ ਕੇ ਫਿਰ ਉਹਦਾ ਅਭਿਆਸ ਕਰਨਾ ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਹੈ ਕਿਉਂਕਿ ਖਿਆਲ ਆਪਣੇ ਆਪਣੇ ਨੇ ਬਈ ਜੀ ਇਹ ਤਾਂ ਫਿਰ ਬੁੱਤ ਪ੍ਰਸਤੀ ਹੋ ਗਈ ਬੁੱਤ ਤਾਂ ਅਸੀਂ ਸਦਾ ਹੀ ਪੂਜਦੇ ਹਾਂ ਦਿਨ ਰਾਤ ਬੁੱਤ ਸਾਡੇ ਅੰਦਰ ਰਹਿੰਦੇ ਕਿਸੇ ਦੇ ਅੰਦਰ ਪੁੱਤਰ ਦਾ ਬੁੱਤ ਸਮਾਇਆ ਹੋਇਆ ਕਿਸੇ ਦੇ ਲੜਕੀ ਦਾ ਕਿਸੇ ਦੇ ਨੂੰਹ ਦਾ ਕਿਸੇ ਦੇ ਸੱਸ ਦਾ ਕੋਈ ਬੁੱਤ ਐਸਾ ਹੈ ਜਿਹਦੇ ਨਾਲ ਅਸੀਂ ਪਿਆਰ ਕਰਦੇ ਹਾਂ ਕੋਈ ਬੁੱਤ ਐਸੇ ਨੇ ਜਿਨ੍ਹਾਂ ਦੇ ਨਾਲ ਅਸੀਂ ਦੁਪਿਆਰ ਕਰਦੇ ਹਾਂ ਨਫ਼ਰਤ ਕਰਦੇ ਹਾਂ ਦੁਆਇਸ਼ ਕਰਦੇ ਹਾਂ ਕਿਸੇ ਦੇ ਅੰਦਰ ਪੈਸੇ ਦਾ ਬੁੱਤ ਸਮਾਇਆ ਹੋਇਆ ਕਿਸੇ ਦੇ ਅੰਦਰ ਫੈਕਟਰੀਆਂ ਦਾ ਇੰਡਸਟਰੀਆਂ ਦਾ ਜ਼ਮੀਨਾਂ ਦਾ ਜਾਇਦਾਦਾਂ ਦਾ ਰੱਕਾਂ ਦਾ ਅਨੇਕਾਂ ਕਿਸਮ ਦੇ ਬੁੱਤ ਕਿਸੇ ਦੇ ਅੰਦਰ ਰਾਸ਼ੀ ਸ਼ਕਤੀ ਦਾ ਬੁੱਤ ਸਮਾਇਆ ਹੋਇਆ ਤੇ ਕਿਸੇ ਦੇ ਅੰਦਰ ਕੋਈ ਬੁੱਤ ਹੈ ਕਿਸੇ ਦੇ ਅੰਦਰ ਕੋਈ ਬੁੱਤ ਹੈ ਕੌਣ ਹੈ ਜਿਹਦੇ ਅੰਦਰ ਕੋਈ ਚੀਜ਼ ਸਮਾਈ ਨਹੀਂ ਹੋਈ ਉਹਨੇ ਸਾਰੇ ਬੁੱਤਾਂ ਤੋਂ ਸ੍ਰੇਸ਼ਟ ਗੁਰੂ ਦਾ ਬੁੱਤ ਹੋਇਆ ਕਰਦਾ ਕਿਉਂਕਿ ਅਸੀਂ ਅਜੇ ਤੱਕ ਗੁਰੂ ਨੂੰ ਸਮਝਿਆ ਨਹੀਂ ਵੀ ਗੁਰੂ ਕੀ ਹੁੰਦਾ ਜੇ ਅਸੀਂ ਕਹੀਏ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਮੂਰਤ ਗੁਰ ਸ਼ਬਦ ਦੀ ਤਾਂ ਅਜੇ ਸਾਨੂੰ ਸਮਝ ਏ ਨਹੀਂ ਆਈ ਹੈ ਮਨ ਨੂੰ ਟਿਕਾਉਣਾ ਤਸੱਬਰ ਹਮੇਸ਼ਾ ਕਿਸੇ ਵਜੂਦ ਦਾ ਹੋਇਆ ਕਰਦਾ ਸੋ ਉਹ ਉੱਚੀ ਅਵਸਥਾ ਹੈ ਜੋ ਸ਼ਬਦ ਦੀ ਸੁਰਤ ਦੇ ਨਾਲ ਲਵਾਈ ਹੈ। ਇਸ ਤੋਂ ਅੱਗੇ ਜੋਤੀ ਦਾ ਹੋਇਆ ਕਰਦਾ ਤੇ ਇਸ ਤੋਂ ਅੱਗੇ ਜੋ ਹੋਇਆ ਕਰਦਾ ਉਹ ਗਿਆਨ ਦੀ ਅਵਸਥਾ ਹੋਇਆ ਕਰਦੀ ਹੈ। ਪਹਿਲੀ ਪਹਿਲੀ ਜਮਾਤ ਚ ਨਹੀਂ ਇਹ ਚੀਜ਼ਾਂ ਹੋਇਆ ਕਰਦੀਆਂ। ਜੇ ਕੋਈ ਪਹਿਲੀਆਂ ਜਮਾਤਾਂ ਕਰੇ ਨਾ ਸਿੱਧਾ ਹੀ ਐਮ ਏ ਚ ਦਾਖਲ ਹੋਣਾ ਚਾਹੇ ਉਹ ਕਿਤਾਬਾਂ ਨਹੀਂ ਪੜ੍ਹ ਸਕਿਆ ਕਰਦਾ, ਕੋਰਸ ਨਹੀਂ ਪੜ੍ਹਦਾ, ਕਿਉਂਕਿ ਹੇਠਾਂ ਤੋਂ ਉੱਪਰ ਨੂੰ ਜਾਣਾ ਪੈਣਾ। ਸੋ ਇਸ ਕਰਕੇ ਆਪ ਪ੍ਰਮਾਣ ਕਰਦੇ ਹਾਂ ਕਿ ਪਦ ਅਰਵਿੰਦ ਮਲਿੰਦ ਕਰੈ ਮਨ, ਜਰਨਾ ਕਮਲਾਂ ਨੂੰ ਹਿਰਦੇ ਚ ਧਾਰਨ ਕਰਕੇ ਉਹਨਾਂ ਤੇ ਸੀਸ ਧਰਕੇ ਮਨ ਜਿਹੜਾ ਹੈ ਪਿਆਰ ਕਰੇ। ਗੁਰ ਮੂਰਤ ਉਰ ਧਿਆਨਾ, ਗੁਰੂ ਦੀ ਮੂਰਤ ਦਾ ਹਿਰਦੇ ਚ ਧਿਆਨ ਧਰ। ਜਿਸ ਥਾਂ ਅੱਖਾਂ ਤੇ ਨੱਕ ਦੀ ਜਾੜਾ ਹੈ ਇਹਨੂੰ ਬ੍ਰਹਮੰਡੀ ਹਿਰਦਾ ਕਹਿੰਦੇ ਨੇ। ਪਿੰਡੀ ਹਿਰਦਾ ਜਿਹੜਾ ਹਾਲਟ ਹੋਇਆ ਕਰਦਾ ਦਿਲ, ਸੋ ਉਹਦੇ ਵਿੱਚ ਧਿਆਨ ਧਰੇ ਗੁਰੂ ਦਾ। ਇਹ ਮਦਾਨਿਆ ਤੀਸਰੀ ਭਗਤੀ ਹੈ। ਚੌਥੀ ਭਗਤੀ ਇਹ ਹੁੰਦੀ ਹੈ ਕਿ ਪਿਆਰ ਦੇ ਨਾਲ ਮਨ ਨੂੰ ਚਿੱਤ ਨੂੰ ਇਕਾਗਰ ਕਰਕੇ ਸ਼ਬਦ ਦਾ ਰੂਪ ਹੋ ਕੇ ਹਰੀ ਦਾ ਜਸ ਕਰੇ। ਇਹ ਨਾ ਮਨ ਵਿੱਚ ਖਿਆਲ ਆਵੇ ਵੀ ਮੇਰੇ ਬਾਜੇ ਦੀਆਂ ਸੁਰਾਂ ਨੂੰ ਲੋਕ ਸੁਣ ਤੇ ਮੈਂ ਨਵੀਂ ਤੇ ਨਵੀਂ ਟਿਊਨ ਕੱਢ ਕੇ ਇਹਨਾਂ ਨੂੰ ਦਿਖਾਵਾਂ। ਇਹ ਤਾਂ ਨਿਰਾਰਥਕ ਚੀਜ਼ਾਂ ਨੇ, ਕਿਸੇ ਲੇਖੇ ਚ ਨਹੀਂ ਪਿਆ ਕਰਦੀਆਂ, ਕਿਉਂਕਿ ਬਿਰਤੀ ਉੱਥੇ ਨਹੀਂ ਜਾਂਦੀ ਜਿੱਥੇ ਜਾਣੀ ਚਾਹੀਦੀ ਹੈ, ਉਹ ਸੁਰਾਂ ਸਰਾਂ ਚ ਉਲਝ ਕੇ ਰਹਿ ਜਾਂਦੀ। ਇਸ ਤੋਂ ਵੀ ਉੱਤੇ ਹੋ ਕੇ ਸ਼ਬਦ ਦਾ ਰੂਪ ਹੋ ਕੇ ਜਦੋਂ ਹਰੀ ਦਾ ਜਸ ਕਰਦਾ ਹੈ ਮਰਦਾਨਿਆ, ਇਹ ਚੌਥੀ ਭਗਤੀ ਹੈ ਤੇ ਇਹਨੂੰ ਪ੍ਰਧਾਨ ਭਗਤੀ ਕਹਿੰਦੇ ਨੇ। ਕਲ ਯੁਗ ਮੈਂ
ਕਰੇ ਜੁਗ ਮੈਂ ਕੀਰਤਨ ਪੁਰ ਕਮਲਾ।
ਸ਼੍ਰੋਮਣੀ ਜਿਹੜੇ ਪ੍ਰਧਾਨਗੀ ਮਿਲੀ ਹੋਈ ਹੈ ਕਲਯੁਗ ਮੈਂ ਕੀਰਤਨ ਪ੍ਰਧਾਨ ਗੁਰਮੁਖ ਜਪੀਆ ਲਾਏ ਧਿਆਨ ਫਲ ਕੀ ਹੋਏਗਾ ਆਪ ਤਰੇ ਸਗਲੇ ਕੁਲ ਤਾਰੇ ਦਰਗੇ ਪਾਤਸ਼ਾਹ ਜਾਏਗਾ ਕੀਰਤਨ ਕਿਹਾ ਕਿਵੇਂ ਕਰਨਾ ਚਾਹੀਦਾ ਇਹਦੇ ਵਿੱਚ ਭੇਦ ਹੈ ਸਾਧ ਇੱਕ ਤਾਂ ਹੈਗਾ ਸੁਰ ਰਸ ਬਾਜੇ ਦੀਆਂ ਸੁਰਾਂ ਦਾ ਢੋਲਕੀ ਦੇ ਜ਼ੋਰ ਦਾ ਸਤਾਰ ਦੀਆਂ ਸੁਰਾਂ ਤੇ ਹੋਰ ਸਾਜਾਂ ਦੀਆਂ ਸੁਰਾਂ ਉਹਨਾਂ ਦੇ ਮੇਲ ਦਾ ਇੱਕ ਰਸ ਹੋਇਆ ਕਰਦਾ ਸੁਰ ਰਸ ਕਹਿੰਦੇ ਨੇ ਇੱਕ ਹੋਇਆ ਕਰਦਾ ਸ਼ਬਦ ਦਾ ਰਸ ਸ਼ਬਦ ਰਸ ਕਿਸੇ ਵਡਭਾਗੀ ਨੂੰ ਪ੍ਰਾਪਤ ਹੁੰਦਾ ਸੁਰ ਰਸ ਦੇ ਨਾਲ ਆਦਮੀ ਦੀ ਸੁਰਤੀ ਸੁਰਾਂ ਚ ਉਲਝ ਕੇ ਰਹਿ ਜਾਂਦੀ ਉਹ ਵਧੀਆ ਤੇ ਵਧੀਆ ਟਿਊਨਾਂ ਬਣਾ ਬਣਾ ਕੇ ਸੁਣਾਉਂਦਾ ਸੁਰ ਰਸ ਆਉਂਦਾ ਉਹ ਟਿਊਨਾਂ ਅੰਦਰ ਵੱਜਦੀਆਂ ਨੇ ਸ਼ਬਦ ਨਹੀਂ ਫੇਰ ਬਾਅਦ ਚ ਵੱਜਦਾ ਨਵੀਂ ਤੇ ਨਵੀਂ ਜਿਹੜੀ ਟਿਊਨ ਸੁਣਾਉਂਦਾ ਉਹ ਦਿਮਾਗ ਦੇ ਅੰਦਰ ਵੱਜਦੀਆਂ ਰਹਿੰਦੀਆਂ ਨੇ ਉਹ ਸੁਰ ਰਸ ਕਹਾਇਆ ਕਰਦਾ ਇੱਕ ਹੋਇਆ ਕਰਦਾ ਸ਼ਬਦ ਰਸ ਉਹਦੇ ਨਾਲ ਸ਼ਬਦ ਅੰਦਰ ਬੋਲਦਾ ਰਹਿੰਦਾ ਸੁਰ ਦਾ ਕੋਈ ਧਿਆਨ ਨਹੀਂ ਹੁੰਦਾ ਸੁਰਾਂ ਪਿੱਛੇ ਹੁੰਦੀਆਂ ਸ਼ਬਦ ਅੱਗੇ ਹੁੰਦਾ ਸੋ ਉਹਦੇ ਬਾਰੇ ਫਰਮਾਨ ਕਰਦੇ ਹਾਂ ਕਿ ਪ੍ਰੇਮ ਸਹਿਤ ਗੁਣ ਗਾਵੈ ਮੁਖ ਸੋ ਐਵੇਂ ਨਾ ਲੋਕਾਂ ਨੂੰ ਦਿਖਾਉਣ ਵਾਸਤੇ ਗਾਵੇ ਤੇ ਜਦੋਂ ਪ੍ਰੇਮ ਸਹਿਤ ਗਾਉਂਦਾ ਹੈ ਉਸ ਵੇਲੇ ਅੰਦਰ ਅਸਰ ਹੁੰਦਾ ਹੈ ਪ੍ਰੇਮ ਹੈ ਝਰਨਾਟਾ ਮਾਰਦਾ ਕਰੰਟ ਦਿੰਦਾ ਅੱਖਾਂ ਉੱਖਾਂ ਨਹੀਂ ਖੋਲ ਕੇ ਫਿਰ ਇੱਧਰ ਉੱਧਰ ਦੇਖਦਾ ਮੈਨੂੰ ਕੋਈ ਦੇਖਦਾ ਵੀ ਹੈ ਕਿ ਨਹੀਂ ਦੇਖਦਾ ਨਾ ਢੋਲਕੀ ਵਾਲੇ ਨੂੰ ਉਹਨੂੰ ਦੇਖਣ ਦੀ ਲੋੜ ਪੈਂਦੀ ਹੈ ਢੋਲਕੀ ਵਾਲਾ ਰਲਦਾ ਰਲਦਾ ਨਹੀਂ ਰਲਦਾ ਨਾ ਰਲੇ ਉਹ ਪ੍ਰੇਮ ਦੇ ਵਿੱਚ ਲੀਨ ਹੁੰਦਾ ਉਹਨੇ ਪ੍ਰੇਮ ਦੇ ਵਿੱਚ ਲੀਨ ਕਰਨਾ ਇੱਕ ਬਾਰਿਸ਼ ਹੋ ਰਹੀ ਹੁੰਦੀ ਹੈ ਪਿਆਰ ਦੀ ਅੰਮ੍ਰਿਤ ਦੀ ਵਰਸ਼ਾ ਹੋ ਬੁਰਾ ਆਪਣੇ ਆਪ ਨੂੰ ਗਿਣ ਲੈ ਅੱਜ ਤੋਂ ਬਾਅਦ ਕਿਸੇ ਨੂੰ ਬੁਰਾ ਨਾ ਮੰਨੀ ਆਪਣੇ ਆਪ ਨੂੰ ਸਮਝੀ ਮੈਂ ਆਪਣੇ ਆਪ ਨੂੰ ਸੁਧਾਰਨ ਵਾਸਤੇ ਉਪਦੇਸ਼ ਕਰ ਰਿਹਾ ਆਪਣੇ ਆਪ ਨੂੰ ਇਹ ਮੈਂ ਸਾਰੀਆਂ ਬਾਣੀ ਦੀਆਂ ਤੁਕਾਂ ਸੁਣਾ ਰਿਹਾ ਲੋਕਾਂ ਨੂੰ ਨਾ ਸੁਣਾਈ ਸੋ ਇਹਦਾ ਹੈ ਜਦੋਂ ਇਹ ਚੀਜ਼ ਨਹੀਂ ਆਏਗੀ ਫੇਰ ਕਿਸੇ ਦਾ ਦੋਖ ਮਨ ਵਿੱਚ ਨਹੀਂ ਆਏਗਾ ਜਦੋਂ ਦੋਖ ਨਹੀਂ ਆਏਗਾ ਰਾਗ ਤੇ ਦੁਆਇਸ਼ ਨਹੀਂ ਪੈਦਾ ਹੋਏਗਾ ਮਨ ਪੀੜਿਆ ਨਹੀਂ ਜਾਏਗਾ ਫੇਰ ਇਹ ਹੈ ਕਿ ਪਰਮੇਸ਼ੁਰ ਦੇ ਅਰਪਣ ਕਰ ਦੋ ਸਭ ਕੁਛ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਦੁੱਖ ਵਿੱਚ ਪੈ ਕੇ ਲਾਂਭੇ ਨਹੀਂ ਦਿੰਦਾ ਮੈਂ ਇੰਨੀ ਭਗਤੀ ਕੀਤੀ ਮੈਂ ਇੰਨੀ ਸੇਵਾ ਕਰੀ ਰੱਬ ਕਹਿੰਦਾ ਨਾ ਕਰ ਤੈਨੂੰ ਲੋੜ ਹੈ ਕਿ ਮੈਨੂੰ ਲੋੜ ਹੈ ਤੇਰੀ ਭਗਤੀ ਦੇ ਅੰਦਰ ਕਸਰ ਹੈ ਕੋਈ ਹਾਣ ਤੇ ਲਾਭ ਤੇਰੀਆਂ ਕਰਮਾਂ ਦਾ ਫਲ ਕਦੇ ਹਾਣ ਹੁੰਦਾ ਤੂੰ ਉੱਛਣ ਲੱਗ ਜਾਂਦਾ ਜਬ ਕੁਛ ਪਾਵਤ ਤੋਂ ਗਰਵ ਕਰਤਾ ਹੈ ਮਾਇਆ ਗਈ ਤਬ ਰੋਵਣ ਲੱਗਦਾ ਤੇਰਾ ਪਿਆਰ ਮਾਇਆ ਨਾਲ ਹੈ ਮੇਰੇ ਨਾਲ ਨਹੀਂ ਹੈ ਮਿਲ ਜਾਂਦੀ ਹੈ ਤੂੰ ਛਾਲਾਂ ਮਾਰਦਾ ਚਲੀ ਜਾਂਦੀ ਹੈ ਫਿਰ ਤੂੰ ਰੋਂਦਾ ਮੈਨੂੰ ਲਾਂਭੇ ਦਿੰਦਾ ਭਗਤੀ ਮੇਰੀ ਕਰਦਾ ਸੀ ਕਿ ਮਾਇਆ ਦੀ ਕਰਦਾ ਸੀ ਤੂੰ ਤਾਂ ਆਪਣੇ ਕਾਰਜ ਦੀ ਸਿੱਧੀ ਵਾਸਤੇ ਲੱਗਿਆ ਹੋਇਆ ਸੀ ਮੈਨੂੰ ਹੋਰ ਮਿਲ ਜੇ ਹੋਰ ਮਿਲ ਜੇ ਕੋਈ ਬਿਰਲਾ ਜਿਹੜਾ ਰੱਬ ਦੇ ਪਿਆਰ ਵਿੱਚ ਆ ਕੇ ਭਗਤੀ ਕਰਦਾ ਕੋਈ ਹੈ ਬਿਰਲਾ ਸੋ ਉਹਦੇ ਬਾਰੇ ਫਰਮਾਨ ਹੈ ਕਿ ਪਰ ਕੋ ਦੋਖ ਨਾ ਚੀਨਤ ਮਨ ਮੈਂ ਪਰਾਇਆ ਦੋਖ ਮਨ ਵਿੱਚ ਨਾ ਲਿਆਵੇ ਹਾਨ ਲਾਭ ਸਮਤਾ ਘਾਟਾ ਮਿਲ ਹੋ ਜੇ ਵਾਧਾ ਹੋ ਜੇ ਮਾਣ ਹੋ ਜੇ ਅਪਮਾਨ ਹੋ ਜੇ ਕੋਈ ਚੰਗਾ ਕਹਿ ਦੇ ਕੋਈ ਮਾੜਾ ਕਹਿ ਦੇ ਉਹ ਮਨ ਵਿੱਚ ਨਾ ਲਿਆਵੇ ਉਸ ਤੇ ਬਾਅਦ ਸੱਤਵਾਂ ਜੋ ਹੈ ਉਹ ਕਹਿੰਦੇ ਨੇ ਕਿ ਛਲ ਬਿਹੂਨ ਸਭ ਤੇ ਹੋਵਨ ਕੋਈ ਵੀ ਛਲ ਕਪਟ ਕਿਸੇ ਨਾਲ ਨਾ ਕਰੇ ਧੋਖੇ ਵਾਲੀ ਗੱਲ ਨਾ ਕਿਸੇ ਨਾਲ ਵੀ ਕਰੇ ਨਾ ਕੋਈ ਕਪਟ ਵਾਲੀ ਕਰੇ ਹਰ ਕ ਸੋਗ ਨਾ ਆਵੇ ਖੁਸ਼ੀ ਤੇ ਗਮੀ ਮਿਲ ਗਿਆ ਤੇ ਖੁਸ਼ੀਆਂ ਤੇ ਚਲੇ ਆਪਣੀ ਪੈਰ ਮਟੇਂਦੇ ਜਾਓ ਤਾਂ ਕਿ ਇੱਥੇ ਸਵਰਨ ਜਾਤੀਆਂ ਦੇ ਲੋਕਾਂ ਨੇ ਲੰਘਣਾ ਹੈ ਕਿਤੇ ਤੁਹਾਡੀ ਪੈਰ ਦੇ ਉੱਤੇ ਪੈਰ ਨਾ ਰੱਖੋ ਜਾਓ ਬਹੁਤ ਜ਼ਿਆਦਾ ਮਨੁੱਖਤਾ ਵੰਡੀ ਹੋਈ ਸੀ ਇਹ ਗੁਰੂ ਨਾਨਕ ਪਾਤਸ਼ਾਹ ਸੀ ਜਿਹਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਵੰਗਾਰਿਆ ਤੇ ਉਸ ਵੇਲੇ ਭਾਈ ਲਾਲੋ ਨੇ ਬੇਨਤੀ ਕੀਤੀ ਕਹਿੰਦੇ ਅੰਦਰ ਚੱਲ ਕਰ ਜੇਵੋ ਸਵਾਮੀ ਉੱਤਮ ਜਨਮ ਤੁਮਾਰਾ ਹੇ ਪਾਤਸ਼ਾਹ ਤੇਰਾ ਜਨਮ ਤਾਂ ਉੱਤਮ ਹੈ ਤੇ ਤੁਸੀਂ ਅੰਦਰ ਚੱਲ ਕੇ ਪ੍ਰਸ਼ਾਦਾ ਛਕੋ ਤੇ ਮਹਾਰਾਜ ਜੀ ਕਹਿੰਦੇ ਤੇ ਜੇ ਇੱਥੇ ਹੀ ਪ੍ਰਸ਼ਾਦਾ ਛਕਣਾ ਜੇ ਥਾਂ ਮੰਗਵਾਵੋ ਸਵਾਮੀ ਸੰਸਾ ਕੋਏ ਹਮਾਰਾ ਜੇ ਤੁਸੀਂ ਕਹਿੰਦੇ ਹੋ ਵੀ ਇੱਥੇ ਹੀ ਪ੍ਰਸ਼ਾਦਾ ਲਿਆ ਤਾਂ ਮੇਰੇ ਮਨ ਦਾ ਸੰਸਾ ਦੂਰ ਕਰੋ ਕਿਉਂਕਿ ਉੱਤਮ ਜਾਤੀਆਂ ਵਾਲੇ ਚੌਕੇ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਤੁਸੀਂ ਉੱਤਮ ਜਾਤੀ ਨਾਲ ਸੰਬੰਧ ਰੱਖਦੇ ਹੋਏ ਬਿਨਾਂ ਚੌਂਕੇ ਦੇ ਜੇ ਪ੍ਰਸ਼ਾਦਾ ਛਕੋਗੇ ਤਾਂ ਮੇਰਾ ਸੰਸਾਰ ਜਿਹੜਾ ਮੇਰੇ ਮਨ ਚ ਪੈ ਗਿਆ ਇਹਨੂੰ ਦੂਰ ਕਰੋ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਲਾਲੋ, ਸ੍ਰੀ ਮੁਖ ਕਹਿ ਧਰਤ ਹੈ ਜਿਤਨੀ ਤਿਤਨੋ ਚੌਂਕਾ ਜਾਨੋ, ਜਿੰਨੀ ਧਰਤੀ ਹੈ ਨਾ ਅਰਥ ਪਲੈਨਟ, ਇਹ ਸਾਰਾ ਹੀ ਸਾਡਾ ਚੌਂਕਾ ਹੈ। ਕਿਉਂਕਿ ਅਜੇ ਤੱਕ ਇਹਨਾਂ ਨੂੰ ਚੌਂਕੇ ਬਣਾਉਣ ਵਾਲਿਆਂ ਨੂੰ ਇੱਕ ਗੱਲ ਸਮਝ ਨਹੀਂ ਆਈ,
ਸਾਰੀ ਧਰਤੀ ਪਵਿੱਤਰ ਹੋ ਜਾਵੇ ਜਿੱਥੇ ਬੈਠਣ ਪਿਆਰੇ
ਤੱਕ ਧਰਤੀ ਹੈ, ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ ਤਿਤਨੋ ਚੌਂਕਾ ਜਾਨੋ। ਨਿੱਕਾ ਜਿਹਾ ਚੌਂਕਾ ਕਿਉਂ ਬਣਾਉਣਾ ਹੈ, ਸਾਰੀ ਧਰਤੀ ਚੌਂਕਿਆ ਕਿਉਂ, ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ, ਜਿੱਥੇ ਬੈਠ ਕੇ ਜਿਸ ਘਰ ਦੇ ਅੰਦਰ ਵਾਹਿਗੁਰੂ ਨੂੰ ਧਿਆਈਏ ਉਹ ਸੱਚ ਦਾ ਮੰਦਰ ਵਾਹਿਗੁਰੂ ਦਾ ਮੰਦਰ ਹੁੰਦਾ। ਸੋ ਰਿਦਾ ਸਹੇਲਾ ਜਿਤ ਹਰ ਗੁਣ ਗਾਈਐ, ਉਹ ਹਿਰਦਾ ਸਹੇਲਾ ਜਿਹੜਾ ਹਰੀ ਦੇ ਗੁਣ ਗਾ ਕੇ ਬਜਤ ਚਾਹੁੰਦਾ। ਸਾ ਧਰਤ ਸੁਹਾਵੀ ਜਿੱਥੇ ਜਿੱਤ ਬਸੇ ਹਰ ਜਨ, ਉਹ ਧਰਤੀ ਸੁਹਾਵੀ ਹੈ ਜਿੱਥੇ ਪਰਮੇਸ਼ਰ ਦੇ ਪਿਆਰੇ ਬਸ ਰਹੇ। ਸੱਚੇ ਨਾਮ ਬਿਟੋ ਕੁਰਬਾਨੋ ਜੀਓ, ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਣਨ ਕਰਨ ਹਾਰੇ, ਕਹੋ ਨਾਨਕ ਤੇ ਭਵਨ ਪਵਿੱਤਰਾ ਜਾ ਮੈਂ ਸੰਤ ਤੁਮਾਰੇ। ਉਹ ਥਾਨ ਪਵਿੱਤਰ ਨੇ, ਉਹ ਮਾਨ ਪਵਿੱਤਰ ਹੈ, ਉਹ ਸੁਣਨ ਵਾਲੇ ਪਵਿੱਤਰ ਨੇ, ਉਹ ਕਹਿਣ ਵਾਲੇ ਪਵਿੱਤਰ ਨੇ। ਜਿਸ ਭਵਨ ਦੇ ਅੰਦਰ ਪਰਮੇਸ਼ਰ ਦਾ ਪਿਆਰਾ ਆ ਕੇ ਬੈਠ ਗਿਆ ਉਹ ਭਵਨ ਸਾਰਾ ਹੀ ਪਵਿੱਤਰ ਹੋ ਜਾਂਦਾ। ਸੱਚਾ ਚੌਕਾ ਸੁਰਤ ਕੀ ਕਾਰ, ਸੱਚਾ ਚੌਕਾ ਜਿਹੜਾ ਸੁਰਤ ਪਰਮੇਸ਼ਰ ਦੇ ਨਾਲ ਜੁੜੀ ਹੋਈ ਜਿਹੜੀ ਹੈ ਉਹ ਕਾਰ ਹੋਇਆ ਕਰਦੀ ਹੈ। ਹਰ ਨਾਮ ਭੋਜਨ ਸੱਚ ਅਧਾਰਾ, ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ। ਜਿਸ ਹਿਰਦੇ ਚ ਨਾਮ ਦਾ ਨਿਵਾਸ ਹੈ ਉਹ ਜਿੱਥੇ ਬੈਠ ਜਾਂਦਾ ਹੈ ਉਸ ਹਵਾ ਵੀ ਪਵਿੱਤਰ ਹੋ ਜਾਂਦੀ ਹੈ, ਉਹ ਥਾਂ ਵੀ ਪਵਿੱਤਰ ਹੋ ਜਾਂਦਾ, ਘਰ ਵੀ ਪਵਿੱਤਰ ਹੋ ਜਾਂਦੇ ਆ। ਸੋ ਭਾਈ ਲਾ ਲੋ, ਇਹ ਸੱਚ ਦਾ ਚੌਂਕ ਹੈ, ਬਾਕੀ ਜਿਹੜੇ ਝੂਠੇ ਚੌਂਕੇ ਨੇ ਆਦਮੀ ਦੇ ਮਨ ਦੇ ਅੰਦਰ ਵਿਕਾਰ ਚੱਲ ਰਹੇ ਤੇ ਕਾਰਾਂ ਕੱਢੀ ਜਾਂਦਾ। ਕਹਿੰਦੇ ਅੰਦਰ ਤਾਂ ਮਾੜੀਆਂ ਚੀਜ਼ਾਂ ਨੂੰ ਲੈ ਕੇ ਬੈਠ ਗਿਆ, ਕਬੁੱਧ ਡੂਮਣੀ ਕੁਦਾਇਆ ਕਸੈਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਹਿੰਦੇ ਜਿਹਨੂੰ ਸ਼ੂਦਰ ਕਹਿੰਦੇ ਨੇ ਉਹ ਤਾਂ ਅੰਦਰ ਲਈ ਬੈਠਾ, ਕਬੁੱਧ ਜਿਹੜੀ ਹੈ ਡੂਮਣੀ ਹੈ, ਜਿਹੜੀ ਦਇਆ ਨਾ ਕਰਨੀ ਤੇ ਜ਼ੁਲਮ ਕਰਨਾ ਉਹ ਕਸੈਣ ਹੈ, ਜਿਹੜੀ ਨਿੰਦਿਆ ਕਰਨੀ ਹੈ ਉਹ ਕਹਿੰਦੇ ਚੂੜੀ ਹੈ, ਦੂਜਿਆਂ ਦਾ ਉਹ ਝਾੜੂ ਦੇ ਨਾਲ ਸਫਾਈ ਕਰਦੇ ਆ, ਇਹ ਕਹਿੰਦੇ ਮੂੰਹ ਦੇ ਨਾਲ ਸਫਾਈ ਕਰਦਾ ਮਲ ਅਗਣਾ ਦੀ। ਮੁੱਠੀ ਕ੍ਰੋਧ ਚੰਡਾਲ, ਕ੍ਰੋਧ ਆ ਜਿਹੜਾ ਉਹ ਚੰਡਾਲ ਹੈ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ, ਫੇਰ ਕਾਰਾਂ ਕੱਢਣ ਨਾਲ ਕੀ ਹੁੰਦਾ। ਸੱਚ ਸੰਜਮ ਕਰਨੀ ਕਾਰਾ, ਜਿਹੜਾ ਸੱਚ ਹੈ ਸੱਚ ਦਾ ਸੰਜਮ ਤੇ ਕਰਨੀ ਦੀ ਕਾਰ ਹੋਇਆ ਕਰਦੀ ਹੈ। ਨਾਵਣ ਨਾਉ ਜਪੇ ਹੀ, ਜਿਹੜੇ ਇਸ਼ਨਾਨ ਕਰਨੇ ਨੇ ਉਹ ਪਰਮੇਸ਼ਰ ਦਾ ਨਾਮ ਜਪਣਾ ਹੋਇਆ ਕਰਦਾ। ਨਾਨਕ ਅੱਗੇ ਉੱਤਮ ਸੇਈ, ਜੇ ਪਾਪਾਂ ਪੰਧ ਨਾ ਦੇਈ, ਜਿੱਥੇ ਪਾਪ ਦਾ ਪਸਾਰਾ ਨਾ ਹੋਵੇ ਪਖੰਡ ਨਾ ਹੋਵੇ, ਕਹਿੰਦੇ ਉਹ ਥਾਂ ਉੱਤਮ ਹੋਇਆ ਕਰਦਾ। ਸੋ ਤੇਰਾ ਜੋ ਸੰਸਾ ਹੈ ਕਿ ਤੁਸੀਂ ਚੌਂਕੇ ਤੋਂ ਬਗੈਰ ਪ੍ਰਸ਼ਾਦਾ ਛਕਦੇ ਹੋ ਉੱਤਮ ਜਾਤ ਨਾਲ ਸੰਬੰਧ ਰੱਖ ਕੇ, ਤੇ ਮਹਾਰਾਜ ਕਹਿਣ ਲੱਗੇ ਜਿਹੜੇ ਸੁੱਚੇ ਨੇ, ਸੁੱਚੇ ਭਾਈ ਲਾ ਲੋ, ਨਾਉਣ ਨਾਲ ਨਹੀਂ ਹੋਇਆ ਕਰਦੇ, ਸੁੱਚੇ ਹੁੰਦੇ ਨੇ। ਸੱਚ ਰੱਤੇ ਸੇ ਸੁੱਚੇ ਹੋਏ, ਮਨ ਕੋ ਭਰਮ ਮਟਨ, ਜਿਹੜੇ ਸੱਚ ਨਾਲ ਰੱਤੇ ਹੋਏ ਨੇ ਉਹ ਸੁੱਚੇ ਹੋਇਆ ਕਰਦੇ ਆ। ਤੂੰ ਆਪਣਾ ਭਰਮ ਮਟਾ ਦੇ।
ਸੱਚੇ ਤਾਂ ਸੁੱਚੇ ਤਾਂ ਹੋਇਓ ਨੇ, ਸੱਚੇ ਨਾਲ ਰੱਤੇ ਸੁੱਚੇ
ਸੰਸਾ ਨਾ ਸੁੱਚ ਤੇ ਜੂਠ ਦਾ। ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨਾਮ ਵਿੱਚ ਰਤੇ ਹੋਏ ਨੇ ਉਹ ਸਦਾ ਹੀ ਸੱਚੇ ਸੁੱਚੇ ਹਨ। ਸੁੱਚੇ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੀ। ਜੇ ਮਨ ਵਿੱਚ ਨਹੀਂ ਵਸਿਆ, ਜਿੰਨਾ ਜੀ ਕਰਦਾ ਨਾਲ ਆ, ਸਰੀਰ ਤਾਂ ਕਦੇ ਸੁੱਚਾ ਹੋਇਆ ਹੀ ਨਹੀਂ ਅੱਜ ਤੱਕ। ਇੱਕ ਵਾਰੀ ਇੱਕ ਪੰਡਿਤ ਨੂੰ ਇੱਕ ਸਧਾਰਨ ਬੰਦੇ ਨੇ, ਜੱਟ ਨੇ ਪੁੱਛਿਆ ਵੀ ਪੰਡਿਤ ਜੀ ਤੁਸੀਂ ਐਂ ਦੱਸੋ ਵੀ ਕਿਵੇਂ ਸੁੱਚਾ ਹੋ ਸਕਦਾ। ਉਹ ਕਹਿੰਦੇ ਦੇਖ ਪ੍ਰੇਮੀ, ਸਵਾ ਮਣ ਮਿੱਟੀ ਸੂਰ ਨੇ ਜਿੱਥੇ ਪੱਟੀ ਹੋਵੇ ਉਹ ਮਿੱਟੀ ਲੈ ਕੇ ਦੰਦਾਂ ਤੇ ਮਲ ਮਲ ਕੇ ਕੁਰਲੀਆਂ ਕਰੇ, ਹੱਥਾਂ ਨੂੰ ਮਲੇ ਫੇਰ ਧੋ ਲਵੇ, ਫੇਰ ਧੋ ਲਵੇ, ਇੰਨੀਆਂ ਕੁਰਲੀਆਂ ਕਰੇ, ਫੇਰ ਉਹ ਸੁੱਚਾ ਹੋ ਜਾਂਦਾ। ਜਾ ਕੇ ਮਿੱਟੀ ਲੈ ਆਇਆ, ਸਵਾ ਮਣ ਤੋਲ ਕੇ ਦਿਖਾ ਦੀ ਵੀ ਆਹ ਦੇਖੋ ਇੰਨੀ ਮਿੱਟੀਆਂ ਮੈਂ ਹੋ ਜੂ ਸੱਚਾ ਕਹਿੰਦੇ ਹਾਂ। ਕੁੰਡਲੀਆਂ ਕਰਨੀਆਂ ਸ਼ੁਰੂ ਕਰਤੀਆਂ, 5-6 ਘੰਟੇ ਕਰੀ ਗਿਆ, ਖੂਹ ਚੱਲਦਾ ਸੀ, ਸਾਰੀ ਮਿੱਟੀ ਮਲ ਮਲ ਕੇ ਦੰਦਾਂ ਦੇ ਨਾਲ ਛੱਡ ਦਿੱਤੀ। ਉਹਦੇ ਬਾਅਦ ਪੰਡਿਤ ਜੀ ਫੇਰ ਆ ਗਏ, ਕਹਿੰਦੇ ਪੰਡਿਤ ਜੀ ਬਸ ਆਹੀ ਰਹਿ ਗਈ ਆਖਰੀ। ਕਹਿੰਦੇ ਵਾਹ ਬਈ ਵਾਹ, ਤਾਂ ਬਹੁਤ ਬਹੁਤ ਵੱਡਾ ਕੰਮ ਕਰਿਆ, ਇਹ ਤਾਂ ਕਿਸੇ ਨੇ ਨਹੀਂ ਕਰੇ। ਉਸ ਵੇਲੇ ਉਹਨੇ ਆਖਰੀ ਕੁਰਲੀ ਕਰਕੇ ਫੇਰ ਮੂੰਹ ਚ ਪਾਣੀ ਪਾ ਲਿਆ ਤੇ ਉਹ ਕੁਰਲੀ ਜਿਹੜੀ ਕਰੀ ਪੰਡਿਤ ਦੇ ਉੱਤੇ ਮਾਰੀ ਵਗਾ ਕੇ। ਪੰਡਿਤ ਲੈ ਗਿਆ ਉਹ ਦੁਸ਼ਟਾ, ਤੈਂ ਮੈਨੂੰ ਪਿੱਟ ਦਿੱਤਾ। ਕਹਿੰਦਾ ਪੰਡਿਤ ਜੀ ਸਵਾ ਮਣ ਮਿੱਟੀ ਦਾ, ਸਵਾ ਮਣ ਮਿੱਟੀ ਲੈ ਕੇ ਦੰਦ ਮਾਂਜ ਮਾਂਜ ਕੇ, ਮੂੰਹ ਮਾਂਜ ਮਾਂਜ ਕੇ, ਸਰੀਰ ਮਾਂਜ ਮਾਂਜ ਕੇ, ਬਾਰ ਬਾਰ ਨਾਤਾ ਬਾਰ ਬਾਰ ਧੋਤਾ, ਮੈਂ ਅਜੇ ਵੀ ਸੋਚਿਆ ਨਹੀਂ ਹੋਇਆ। ਮਹਾਰਾਜ ਕਹਿੰਦੇ ਕਦੇ ਸੁੱਚਾ ਹੁੰਦਾ ਸਰੀਰ? ਕਿੰਨਾ ਹੀ ਨਾਲ ਹੋ ਧੋ ਲੋ, ਮੂੰਹ ਨੂੰ ਹੱਥ ਲੱਗ ਜੇ ਫੇਰ ਜੂਠਾ, ਇਹ ਤਾਂ ਹੈ ਹੀ ਸਰੀਰ ਜੂਠਾ, ਇਹਦੇ ਸੁੱਚੀ ਚੀਜ਼ ਹੈ ਕਿਹੜੀ? ਕਹਿੰਦੇ ਸੁੱਚੇ ਨਾ ਆਖੀਏ ਬਹਿਣ ਦੇ ਪਿੰਡਾਂ ਤੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ, ਤਨ ਸੁੱਚਾ ਸੋ ਆਖੀਏ ਜਿਸਮੇ ਸੱਚਾ ਨਾ। ਸੁੱਚਾ ਤਨ ਉਹ ਹੈ ਜਿਹਦੇ ਵਿੱਚ ਨਾਮ ਨਿਵਾਸ ਕਰੇ। ਭੈ ਸੱਚ ਰਾਤੀ ਦੇਹਰੀ, ਭੈ ਦੇ ਵਿੱਚ ਤੇ ਪਰਮੇਸ਼ਰ ਨਾਲ ਰਚੀ ਹੋਈ ਦੇਹੜੀ ਹੈ, ਦੇਹੜੀ ਹੈ ਸਰੀਰ ਹੈ। ਜੇਬਾ ਸੱਚ ਸੁਆਓ, ਜਿਹੜੀ ਜੇਬਾ ਸੱਚ ਦਾ ਸਿਫਤ ਸਲਾਹ ਕਰਦੀ ਹੈ, ਸੱਚੀ ਨਜ਼ਰ ਨਿਹਾਲੀ ਹੈ, ਬਹੁੜ ਨਾ ਪਾਵੇ ਤਾਂ ਉਹ ਸੁੱਚਾ ਹੋਇਆ ਕਰਦਾ। ਮਨ ਮੈਲੇ ਸੁੱਚਾ ਕਿਉਂ ਹੋਏ? ਜਿੰਨਾ ਚਿਰ ਮਨ ਦੇ ਵਿੱਚੋਂ ਮੈਲ ਨਹੀਂ ਜਾਂਦੀ, ਮਨ ਮੈਲੇ ਸਭ ਕੁਛ ਮੈਲ, ਤਨ ਧੋਤੇ ਮਨ ਅੱਛਾ ਨਾ। ਕਹਿੰਦੇ ਮਨ ਨੂੰ ਕਿਹੜਾ ਸਾਫ ਸੁੱਚਾ ਕਰ ਦੂ ਨਹਾ ਨਹਾ ਕੇ ਤੀਰਥਾਂ ਤੇ, ਉਹ ਤਾਂ ਕੌੜੀ ਤੂੰ ਵੀ ਕੌੜੀ ਹੋ ਰਹਿ ਜਾਂਦੀ। ਸੋ ਮਨ ਮੈਲੇ ਸੁੱਚਾ ਕਿਉਂ ਹੋਏ? ਸਾਚ ਮਿਲੇ ਪਾਵੇ ਬਸ, ਇਹ ਵੈਗਰੂ ਬਸ ਜਾਵੇ ਫੇਰ ਕਹਿੰਦੇ ਸੁੱਚਾ ਹੋਏ। ਸੋ ਇਸ ਤਰ੍ਹਾਂ ਮਰਦ ਕਹਿਣ ਲੱਗੇ, ਭਾਈ ਲਾਲੋ ਤੂੰ ਵਹਿਮ ਨਾ ਕਰ, ਜਾ ਲਿਆ ਜਿੰਨੀ ਧਰਤੀ ਸਾਰੀ ਸਾਡਾ ਚੌਂਕਾ, ਤੇ ਜਿਹੜੇ ਸੱਚ ਨਾਲ ਰੱਤੇ ਹੋਏ ਨੇ ਉਹ ਸੁੱਚੇ ਨੇ, ਤੇ ਆਪਣੇ ਮਰਨ ਦਾ ਤੂੰ ਪਰਮਾ ਕਰ। ਉਸ ਵੇਲੇ ਬੜੀ ਚਾਹ ਦੇ ਨਾਲ ਗਿਆ, ਅੰਦਰੋਂ ਪ੍ਰਸ਼ਾਦੇ ਲਿਆ, ਕੋਣੇ ਚ ਬੰਨੇ ਹੋਏ, ਬਰਤਨ ਕੋਈ ਨੀ ਹੈ ਕੋਲ, ਤੇ ਹੱਥਾਂ ਤੇ ਰੱਖ ਦਿੱਤੇ, ਬਾਜਰੇ ਦੀ ਰੋਟੀ ਚੋਪੜੀ ਹੋਈ ਨੀ ਹੈ, ਅਨਚੋਪੜੀ ਰੋਟੀ ਹੈ, ਤੇ ਉਹਦੇ ਉੱਤੇ ਸਾਗ ਪਾ ਦਿੱਤਾ ਪਿੰਨੀ ਭੁਰਜੀ ਬਣਾ ਕੇ। ਮਰਦਾਨੇ ਨੇ ਜਦ ਉਹ ਪ੍ਰਸ਼ਾਦਾ ਛਕਿਆ ਫੜਿਆ, ਮਹਾਰਾਜ ਵੱਲ ਝਾਕਣ ਲੱਗ ਗਿਆ, ਅੰਦਰ ਗੱਲ ਕੀ ਆਈ? ਕਹਿੰਦਾ ਵੀ ਫੇਰ ਜੇ ਜਗਤ ਦਾ ਆਧਾਰ ਕਰਨ ਪਹਿਲੇ ਦਿਨੇ ਰੋਟੀ ਇਹੀ ਜੀ ਮਿਲੀ ਹੈ, ਤੇ ਕਹਿੰਦੇ ਬੋਣੀਆਂ ਇਹੀ ਜੀ ਹੋਈ ਆ, ਗਾਂ ਥੋੜਾ ਕੀ ਹਾਲ ਹੋਊ? ਮਨ ਵਿੱਚ ਗਿਣਤੀ ਗਿਣਦੀ। ਮਹਾਰਾਜ ਨੇ ਉਸੇ ਵੇਲੇ ਦੇਖਿਆ, ਕਹਿੰਦੇ ਮਰਦਾਨਿਆ ਕੀ ਗਿਣਤੀਆਂ ਗਿਣਦਾ? ਅੱਖ ਨਾਲੇ ਕਹਿੰਦਾ, ਕਹਿੰਦਾ ਹਾਂ ਮਹਾਰਾਜ, ਨੰਗੂ ਕਿਵੇਂ? ਬਾਜਰੇ ਦੀ ਰੋਟੀ ਹੈ ਤੇ ਨਾ ਚੋਪੜੀ ਹੋਈ ਹੈ, ਉੱਤੇ ਇੱਕ ਸੁੱਕੀ ਪਿੰਨੀ ਧਰੀ ਹੋਈ ਹੈ। ਮਹਾਰਾਜ ਕਹਿੰਦੇ ਮਰਦਾਨਿਆ, ਤੈਂ ਅੱਜ ਤੱਕ ਉਸ ਕਿਰਤ ਦਾ ਪ੍ਰਸ਼ਾਦਾ ਨਹੀਂ ਸਕਿਆ ਜਿਹੜਾ ਕਿਰਤੀ ਅੰਦਰੋਂ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਵਾਹਿਗੁਰੂ 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 ਕਰਦਾ ਤੇ ਬਾਹਰੋਂ ਕਿਰਤ ਕਰਦਾ, ਉਹ ਸੁੱਚੇ ਅੰਨ ਦਾ ਜਦ ਪ੍ਰਸ਼ਾਦਾ ਛਕਾਉਂਦਾ ਮਰਦਾਨਿਆ, ਉਹਦੇ ਚ 36 ਪ੍ਰਕਾਰ ਦੇ ਭੋਜਨ ਕੀ, ਉਹਦੇ ਤਾਂ ਇੰਨਾ ਸਵਾਦ ਹੁੰਦਾ, ਜਿਹੜੇ ਅੰਮ੍ਰਿਤ ਨੂੰ ਸੁਣਦੇ ਹਾਂ ਅਸੀਂ ਉਹ ਅੰਮ੍ਰਿਤ ਦਾ ਸਵਾਦ ਇਹਦੇ ਚ ਹੁੰਦਾ, ਤੂੰ ਮੁਰਕੀ ਦਾ ਬਾਹੂ ਵਿੱਚ। ਲਾਲੋ ਨੇ ਗੱਲ ਸੁਣ ਲਈ ਸਰ, ਤੇ ਮਨ ਦਾ ਜਿਹੜਾ ਭਰਮ ਸੀ ਹਟ ਗਿਆ ਵੀ ਮੈਂ ਰੁੱਖੀਆਂ ਰੋਟੀਆਂ ਦੇਤੀਆਂ, ਮੈਂ ਗਰੀਬ ਬੰਦਾ ਤੇ ਮੈਂ ਦੋ ਚੋਪੜ ਤੋਂ ਪੈਸੇ ਭਰ ਚੋਪੜ ਵੀ ਨਹੀਂ ਦੇ ਸਕਿਆ, ਘਿਓ ਵੀ ਵਿੱਚ ਨਹੀਂ ਪਾ ਸਕਿਆ, ਤੇ ਇਹ ਧੰਨ ਹੈ ਗੁਰੂ ਨਾਨਕ, ਤੇ ਮੈਂ ਕਿਵੇਂ ਇਹਨਾਂ ਦਾ ਉਪਕਾਰ ਕਰਾਂ? ਇਹ ਤਾਂ ਇਹਨੂੰ ਅੰਮ੍ਰਿਤ ਕਹਿੰਦੇ ਨੇ, ਇਹਦੇ ਚ ਅੰਮ੍ਰਿਤ ਹੈ। ਜਦੋਂ ਮਰਦਾਨੇ ਨੇ ਮੂੰਹ ਵਿੱਚ ਬੁਰਕੀ ਪਾਈ, ਉਸ ਵੇਲੇ ਮਹਾਰਾਜ ਦੇਖੇ ਉਹਦੇ ਵੱਲ, ਇਸ਼ਾਰਾ ਕਰਿਆ ਕਿ ਸੁਣਾ ਮਰਦਾਨਿਆ, ਸਹਿਰਾ ਲਾਉਂਦਾ। ਕਹਿੰਦਾ ਪਾਤਸ਼ਾਹ, ਸੁਣਦੇ ਸੀ ਅੰਮ੍ਰਿਤ ਲੇਕਿਨ ਕਦੇ ਦੇਖਿਆ ਨਹੀਂ ਸੀਗਾ, ਅੱਜ ਮੈਂ ਸਵਾਦ ਦੇਖਿਆ, ਇਹ ਕਾਹਦਾ ਸਵਾਦ ਆ ਰਿਹਾ ਇਹਨਾਂ, ਐਸੀ ਚੀਜ਼ ਤਾਂ ਮੈਂ ਜ਼ਿੰਦਗੀ ਭਰ ਚ ਕਦੇ ਵੀ ਨਹੀਂ ਖਾਧਾ। ਤੇ ਐਸਾ ਲਿਖਿਆ ਕਿ ਸੁਣਿਓ ਸੁਧਾ ਪਸ਼ਿਆਂਤ ਨਾਮ ਕਰੂੰ, ਸੁਣਿਆ ਸੀ ਅੰਮ੍ਰਿਤ ਪਰ ਇੱਕ ਚੱਖ ਕੇ ਨਹੀਂ ਸੀ ਦੇਖਿਆ, ਸਾਧ ਬਣਿਓ ਹੈ ਸੋ, ਅੱਜ ਤੱਕ ਜੋ ਕੁਛ ਵੀ ਮੈਂ ਖਾਧਾ ਉਹਨਾਂ ਸਾਰਿਆਂ ਤੋਂ ਵਧੀਆ ਸਵਾਦ ਜੇ ਕੋਈ ਹੈ ਇਹ ਕੁਦਰੇ ਦੀ ਰੋਟੀ ਵਿੱਚ। ਅੰਤਰ ਜਾਮੀ ਜਾਨੋ ਤੁਨ ਸੁਮ ਸਭ ਵਰਤੇ, ਅੰਤਰ ਜਾਮੀ ਜਾਨੋ ਸਭ ਤੁਮ ਵਰਤੇ ਉਰਮੈ ਜੋ ਮੇਰੇ ਹਿਰਦੇ ਜਿਹੜੀਆਂ ਗੱਲਾਂ ਚੱਲ ਰਹੀਆਂ ਪਾਤਸ਼ਾਹ ਉਹ ਤੂੰ ਸਾਰੀਆਂ ਜਾਣ। ਤੇ ਉਸ ਵੇਲੇ ਪ੍ਰਸ਼ਾਦਾ ਛੱਕ ਕੇ ਮਹਾਰਾਜ ਕਹਿਣ ਲੱਗੇ ਭਾਈ ਲਾਲੋ ਐਂਦਾ ਦੱਸ ਤੂੰ ਇਹਦੇ ਵਿੱਚ ਕਿਹੜਾ ਸਵਾਦ ਪਾ ਦਿੱਤਾ ਇੰਨਾ ਸਵਾਦ। ਭਾਈ ਲਾਲੋ 5000 ਸਾਲ ਪਿੱਛੇ ਚਲੀ ਗਈ ਸੁਰਤ ਭਾਈ ਲਾਲੋ ਸਾਹਮਣੇ ਆ ਗਿਆ ਦ੍ਰਿਸ਼ ਕ੍ਰਿਸ਼ਨ ਮਹਾਰਾਜ ਬੈਠੇ ਨੇ ਲੂਣਾ ਸਾਗ ਛੱਕ ਰਹੇ ਨੇ ਤੇ ਨਾਲ ਤਾਰੀਫ ਕਰ ਰਹੇ ਨੇ ਕੇਲੇ ਦੇ ਰਹੀ ਹੈ ਬੀਬੀ ਗੁੱਦਾ ਕੱਟ ਕੱਟ ਛਿੱਟੀ ਜਾਂਦੀ ਹੈ ਛੇਲਰ ਬਣਾਉਂਦੀ ਹੈ ਕਹਿੰਦੇ ਇੰਨਾ ਸਵਾਦ ਇੰਨਾ ਸਵਾਦ ਕਹਿੰਦੇ ਇਹ ਤਾਂ ਉਹੀ ਸਮਾਂ ਬਣ ਗਿਆ
ਤੇਰਾ ਬਿਰਧ ਹੈ ਗਰੀਬ ਨਵਾਜ ਆਦ
ਮੈਂ ਤਾਂ ਕੋਈ ਨੀ ਪ੍ਰਸ਼ਾਦਾ ਚੰਗਾ ਬਣਾਇਆ ਮੈਂ ਤਾਂ ਪਾਤਸ਼ਾਹ ਸੁੱਕੀ ਰੋਟੀ ਆਪਦੇ ਹਵਾਲੇ ਕਰ ਲੇਕਿਨ ਤੇਰਾ ਵਿਰਧ ਹੈ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁੱਤ ਕਿਸ਼ਨ ਉਤਰਿਆ ਘਰ ਜਿਸ ਜਾਏ ਪੁੱਛੋ ਬਿਦਰ ਨੂੰ ਜਿਹਦੇ ਘਰ ਵਿੱਚ ਕ੍ਰਿਸ਼ਨ ਜਾ ਕੇ ਉਤਰਿਆ ਗਰੀਬ ਨਿਵਾਜ ਬਿਰਧ ਹੋਇਆ ਨਾ ਇੱਕ ਪਾਸੇ ਦੁਰਯੋਧਨ ਇੱਕ ਪਾਸੇ ਭੀਸ਼ਮ ਪਿਤਾਮਹ ਦਰੋਣਾਚਾਰੀ ਹੈ ਕਰਨ ਭੀਸ਼ਮ ਦਰੋਣਾ ਕਰਨ ਤਜ ਸਵਾ ਸ਼ਿੰਗਾਰ ਵੱਡੇ ਮਨੁੱਖ ਚੁੱਗੀ ਜਾਏ ਬੁਲਾਇਨ ਸਭਨਾ ਦੇ ਜੀ ਅੰਦਰ ਧੋਖਾ ਚੁੱਗੀ ਚ ਬਹਿ ਗਿਆ ਜਾ ਕੇ ਐਡੇ ਵੱਡੇ ਵੱਡੇ ਬੰਦਿਆਂ ਨੂੰ ਛੱਡ ਕੇ ਕਹਿੰਦੇ ਪੁੱਛੋ ਪੁੱਛੋ ਬਿਦਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੂਖ ਭੂਖ ਸਭ ਲੈ ਜਾਏ ਸੁਣੋ ਕਥ ਕਥਾ ਵਾਹਿਗੁਰੂ ਦੀ ਪਤਤ ਜਾਤ ਉਤਮ ਭਏ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਗਰੀਬ ਨਿਵਾਜ ਹੋਇਆ ਨਾ ਪੰਡਤਾਂ ਨੂੰ ਨਵਾਤਾ ਉਹਦੇ ਚਰਨਾਂ ਤੇ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹੇ ਬੁਲਾਏ ਨਾਮ ਨੀ ਲੈਂਦੇ ਉਹ ਛੀਪਿਆ ਹੀ ਕਹਿੰਦੇ ਨੇ ਮਹਾਰਾਜ ਕਹਿੰਦੇ ਨਾਮ ਨੀ ਲੈਂਦੇ ਸੀ ਉਹਦਾ ਜਾਤ ਦਾ ਨਾਮ ਲੈ ਕੇ ਹੀ ਬੁਲਾਉਂਦੇ ਸੀ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਦੇਰਾ ਫੇਰ ਦਿੱਤਾ ਛਾਤੀ ਦੇ ਨਾਲ ਲਾ ਲਿਆ ਮੁਖ ਦੇ ਨਾਲ ਲਾ ਲਿਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ 3 ਤਿਲਕ ਕਢਾਏ ਇਹ ਪਾਤਸ਼ਾਹ ਜਨ ਨਾਨਕ ਤਿੰਨ ਕੋ ਆਂਦੇ ਨੇ ਪਰਸੇ ਜੇ ਕਿਰਪਾ ਕਰੇ ਹਰ ਰਾਏ ਪਾਤਸ਼ਾਹ ਐਡੀ ਬੜੀ ਵਡਿਆਈ ਤੂੰ ਤਾਂ ਗਰੀਬ ਨਿਵਾਜ ਹੈ ਆਦਿ ਤੇ ਜਗਾਤ ਸ਼ੁਰੂ ਤਾਂ ਹੀ ਤੂੰ ਇਸ ਤਰ੍ਹਾਂ ਕਰਦਾ ਆਏ
ਲੂਣਾ ਸਾਗ ਬਿਦਰ ਦਾ ਵੀ ਖਾ ਲਿਆ ਰਾਜਿਆਂ ਦੇ ਪੁੱਤਰ Thank you.
ਤੁਸੀਂ ਇੱਕ ਬਾਜਰੇ ਦੀ ਰੋਟੀ ਸੁੱਕੀ ਰੋਟੀ ਅੰਨ ਚੌਪੜੀ ਰੋਟੀ ਤੇ ਉਹਦੇ ਵਿੱਚ ਉੱਪਰ ਬਗੈਰ ਘਿਓ ਤੇ ਬਣਾਈ ਹੋਈ ਸੁੱਕੀ ਭੁਰਜੀ ਉਹਦੀ ਇੰਨੀ ਮਹਿਮਾ ਆਪ ਗਾਇਨ ਕਰ ਰਹੇ ਹੋ ਕਹਿੰਦੇ ਨਾਮ ਭਾਈ ਲਾ ਲੋ ਕਿਉਂ ਮਰਦਾਨਿਆਂ ਦੱਸ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ ਐਸਾ ਪ੍ਰਸ਼ਾਦ ਨਾ ਕਦੇ ਡਿੱਠਾ ਤੇ ਨਾ ਕਦੇ ਖਾਧਾ ਸੁਣਿਆ ਲਾਲੋ ਨੇ ਤੇ ਫਿਰ ਬੇਨਤੀ ਕੀਤੀ ਕਹਿੰਦੇ ਭਾਜੀ ਲੀਨੀ ਬਿਦਰ ਕੀ ਦੁਰਯੋਧਨ ਤਜ ਰਾਜਿਆਂ ਨੂੰ ਛੱਡਤਾ 36 ਪ੍ਰਕਾਰ ਦੇ ਭੋਜਨ ਛੱਡ ਦਿੱਤੇ ਤੇ ਖਾਧਾ ਕੀ ਆ ਕੇ ਕਹਿੰਦੇ ਸੁੱਕੀ ਭਾਜੀ ਅਲੂਣੀ ਭਾਜੀ ਬਿਦਰ ਦੀ ਖਾ ਰਹੇ ਨੇ ਖੀਰ ਸਮਾਨ ਸਾਗ ਮੈਂ ਪਾਇਆ ਤੇ ਨਾਲ ਕਹਿੰਦੇ ਨੇ ਉਹ ਤਾਂ ਬਹੁਤ ਮਿੱਠਾ ਤੇ ਖੀਰ ਤੋਂ ਵੀ ਵਧੀਆ ਸੀਗਾ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਤੇਰਾ ਦੁੱਧ ਰਾਜਨ ਤੇ ਬਿਦਰ ਦਾ ਪਾਣੀ ਉਹ ਪਾਣੀ ਤਾਂ ਮੈਨੂੰ ਅੰਮ੍ਰਿਤ ਕਰਕੇ ਲੱਗਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਪਾਤਸ਼ਾਹ ਇਸੇ ਤਰ੍ਹਾਂ ਤੁਸੀਂ ਹੁਣ ਕਲਯੁਗ ਦੇ ਅੰਦਰ ਭਾਜੀ ਲੀਨੀ ਬਿਦਰ ਕੀ ਦਰਜੋਧਨ ਤਜ ਰਾਜ ਦਿਜਬਰ ਕੇ ਤੁੰਦ ਬੱਲੇ ਜਾਂ ਤੁਹਾਡੇ ਕੋਲ ਗਿਆ ਸੀ ਨਾ ਸੁਦਾਮਾ ਕੀ ਸੀਗਾ ਸੁੱਕੇ ਚੌਲ ਸੀਗੇ ਤੇ ਤੁਸੀਂ ਆਪਣੇ ਹੱਥਾਂ ਨਾਲ ਖੋਲੇ ਤੇ ਛੱਕਦੇ ਰਹੇ ਪੱਕੇ ਮਾਰਦੇ ਰਹੇ ਤੇ ਚਾਰ ਪਦਾਰਥ ਰਿੱਧੀਆਂ ਸਿੱਧੀਆਂ ਉਹਦੇ ਘਰ ਪਹੁੰਚਾਤੀਆਂ ਇੱਕ ਬਚ ਗਿਆ ਸੀ ਉਹ ਫੜ ਲਿਆ ਰਾਧਾ ਨੇ ਵੀ ਸਾਡੇ ਜੋਗਾ ਵੀ ਕੁਛ ਰਹਿਣ ਦੋ ਇੰਨਾ ਦਿਆਲ ਤੂੰ ਦਿਜਬਰ ਕੇ ਤੁੰਦਲ ਲੈ ਬਿਰਧ ਗਰੀਬ ਨਵਾਜ ਤੇਰਾ ਤਾਂ ਬਿਰਧ ਗਰੀਬਾਂ ਨੂੰ ਨਵਾਜਣ ਜਾਤ ਪੀਲਣੀ ਨੀਚ ਕੇ ਜੂਠੇ ਲੀਨੇ ਵੇਰ ਦੰਦ ਦੇ ਨਾਲ ਸਵਾਦ ਦੇ ਕੇ ਵੀ ਮਿੱਠੇ ਨੇ ਖੱਟੇ ਨੇ ਸ਼ਿਵਰੀ ਪੀਲਣੀ ਨੇ ਬੇਰ ਜਮ੍ਹਾਂ ਕੀਤੇ ਇਹ ਅਹਿਸਾਸ ਨਾਲ ਕਿ ਮੈਂ ਸ਼੍ਰੀ ਰਾਮ ਚੰਦਰ ਜੀ ਨੂੰ ਯਾਦ ਕਰਦੀ ਹਾਂ ਤੇ ਉਹ ਜ਼ਰੂਰ ਮੇਰੇ ਘਰ ਚਰਨ ਪਾਉਣਗੇ ਉਹ ਪਿਆਰ ਦੇ ਬੰਨੇ ਹੋਏ ਆਉਣਗੇ ਪੂਰਾ ਨਿਸ਼ਚੈ ਸ਼੍ਰੀ ਰਾਮ ਚੰਦਰ ਜੀ ਚਲੇ ਜਾਂਦੇ ਆ ਲਛਮਣ ਚਲਿਆ ਜਾਂਦਾ ਤੇ ਉਸ ਵੇਲੇ ਬੇਰ ਲਿਆ ਕੇ ਦਿੰਦੀ ਹੈ ਬੁੱਕ ਵਿੱਚ ਕੋਈ ਪਲੇਟ ਨਹੀਂ ਉਹਦੇ ਕੋਲ ਕੋਈ ਮਰਿਆਦਾ ਨਹੀਂ ਕਰੀ ਹੈ ਕੋਈ ਹੱਥ ਨਹੀਂ ਧੋਏ ਬੇਰ ਲਿਆ ਕੇ ਦੇਤੇ ਪਾਤਸ਼ਾਹ ਆ ਪੇਟ ਹੈ ਤੇ ਆਪ ਛੱਕਦੇ ਨੇ ਲਛਮਣ ਨੇ ਦੇਖ ਲਿਆ ਕਿ ਹਰੇਕ ਬੇਰ ਦੇ ਉੱਤੇ ਦੰਦ ਲੱਗਿਆ ਹੈ ਇਹਦਾ ਜੂਠੇ ਬੇਰ ਨੇ ਇੰਨਾ ਫੁਰਨਾ ਦੇ ਰਾਮ ਚੰਦਰ ਜੀ ਨੇ ਥੋੜੇ ਜੇ ਬੇਰ ਨੂੰ ਦੇਤੇ ਐਸਾ ਕਹਿੰਦੇ ਨੇ ਵੀ ਉਹਨੇ ਖਾਧੇ ਨਹੀਂ ਪਿੱਠ ਪਿੱਛੇ ਸੁੱਟ ਦਿੱਤੇ ਦੂਰ ਸੁੱਟ ਦਿੱਤੇ ਤੇ ਇਧਰਲੇ ਪਾਸੇ ਇਹ ਬੇਰ ਛੱਕ ਰਹੇ ਜਦੋਂ ਪੁੱਛਿਆ ਸ਼੍ਰੀ ਰਾਮ ਚੰਦਰ ਜੀ ਨੂੰ ਕਹਿਣ ਲੱਗੇ ਤੁਸੀਂ ਬੇਰ ਖਾ ਲਏ ਜੂਠੇ ਭੀਲਣੀ ਦੇ ਉਹ ਕਹਿੰਦੇ ਜਿੱਥੇ ਪ੍ਰੇਮ ਹੁੰਦਾ ਉੱਥੇ ਕੋਈ ਨੇਮ ਨਹੀਂ ਹੋਇਆ ਕਰਦਾ ਸਭ ਨੇਮ ਸਾਰੀਆਂ ਚੀਜ਼ਾਂ ਟੁੱਟ ਜਾਂਦੀਆਂ ਨੇ ਇਕੱਲਾ ਪ੍ਰੇਮ ਰਹਿ ਜਾਂਦਾ ਪ੍ਰੇਮ ਦੇ ਵਿੱਚ ਨਾ ਕੋਈ ਜਾਤ ਹੈ ਨਾ ਕੋਈ ਨੇਮ ਹੈ ਜਾਤ ਪੀਲਣੀ ਨੀਚ ਕੇ ਜੂਠੇ ਲੀਨੇ ਬੇਰ ਕੇਵਲ ਭਾਵ ਸੁਭਾਵੀ ਗੁਣੀ ਅਵਗੁਣ ਨੈ ਫੇਰ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਭਾਈ ਲਾਲੋ ਨੇ ਕਿਹਾ ਬੇਨਤੀ ਕੀਤੀ ਨਾਲ ਦੀ ਨਾਲ ਚੁੱਪ ਗਿਆ ਚਰਨਾਂ ਦੇ ਮਸਤਕ ਰੱਖ ਲਿਆ ਨੇਤਰਾਂ ਚੋਂ ਜਲ ਜਾਂਦਾ ਮਹਾਰਾਜ ਕਹਿੰਦੇ ਉੱਠ ਭਾਈ ਲਾਲੋ ਚਰਨ ਨਹੀਂ ਛੱਡ ਰਿਹਾ ਬਾਦਸ਼ਾਹ ਮੇਰੇ ਘਰ ਮੇਰੇ ਗਰੀਬ ਦੇ ਘਰ ਤੁਸੀਂ ਆ ਗਏ ਅੱਜ ਸੱਚੇ ਦਿਲੋਂ ਕਹਿ ਰਿਹਾ ਕੋਈ ਅੱਖਰ ਨਹੀਂ ਵਰਤ ਰਿਹਾ ਅਸੀਂ ਤਾਂ ਅੱਖਰ ਵਰਤਦੇ ਹਾਂ ਨਾ ਇਹ ਹੀ ਅੱਖਰ ਵਰਤ ਲਾਂਗੇ ਵੀ ਤੁਸੀਂ ਤਾਂ ਐਂ ਆ ਗਏ ਲੇਕਿਨ ਵਚਨ ਨਹੀਂ ਮੰਨਣਾ ਕੁਛ ਨਹੀਂ ਕਰਨਾ ਕੇਵਲ ਉਸ ਵੇਲੇ ਗੱਲ ਕਰਨ ਵਾਸਤੇ ਗੱਲ ਕਰਦਾ ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਦੋਵੇਂ ਹੱਥਾਂ ਦੇ ਨਾਲ ਸੀਸ ਪਾ ਲਿਆ ਤੇ ਭਾਈ ਲਾਲੋ ਦਾ ਮਸਤਕ ਉੱਤੇ ਚੱਕਿਆ ਸੀਸ ਦੇ ਉੱਤੇ ਦੋਵੇਂ ਹੱਥ ਰੱਖ ਦਿੱਤੇ ਹੱਥ ਰੱਖਣ ਦੀ ਦੇਰ ਸੀ ਜਿਹੜੀ ਰੁਕਾਵਟ ਸੀ ਭਗਤੀ ਦੇ ਅੰਦਰ ਉਹ ਕਪਾੜ ਜਿਹੜੇ ਜੁੜੇ ਹੋਏ ਸੀ ਉਹ ਸਾਰੇ ਖੁੱਲ ਗਏ
ਗੁਰਾ ਖੋਲ ਦਿੱਤੇ ਬਗੈਰ ਕਪਾੜ ਸੋਜੀ ਹੋਣੀ Thank you.
ਮਸ਼ਹੂਰ ਸਾ ਦੀਵਾ ਸੀਗਾ, ਤੇਲ ਸੀਗਾ, ਬੱਤੀ ਸੀ, ਕੇਵਲ ਇੰਨਾ ਹੀ ਦੇਰ ਸੀ ਕਿ ਜਲਦੇ ਦੀਵੇ ਦੇ ਨਾਲ ਲਾਉਣ ਦੀ ਦੇਰ ਸੀ। ਉਸ ਵੇਲੇ ਲੱਟ ਲੱਟ ਕਰਕੇ ਦੀਵਾ ਚੱਲ ਗਿਆ, ਕਿਉਂਕਿ ਸਤਿਗੁਰੂ ਜੋ ਪੂਰਾ ਹੁੰਦਾ ਹੈ ਉਹਦੀ ਨਿਸ਼ਾਨੀ ਹੋਇਆ ਕਰਦੀ ਹੈ। ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਇਹ ਕਰਦੇ ਵਿੱਚ ਜਿਹੜਾ ਵਾਹਿਗੁਰੂ ਦਾ ਘਰ ਵਜਰ ਕਪਾਟ ਖੋਲ ਕੇ ਦਿਖਾ ਦੇਵੇ, ਕਹਿੰਦੇ ਉਹ ਪੂਰਾ ਸਤਿਗੁਰੂ ਹੋਇਆ ਕਰਦੇ। ਪੰਜ ਸ਼ਬਦ ਤੁਨ ਘਰ ਤੁਨ ਬਾਜੇ ਸ਼ਬਦ ਨਿਸ਼ਾਨ, ਪੰਜ ਸ਼ਬਦਾਂ ਦੀ ਤੁਨਕਾਰ ਹੋ ਰਹੀ ਹੈ, ਨਿਸ਼ਾਨੀ ਹੈ ਉੱਥੇ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਬਜੰਤਰ ਤੈ ਸਾਜ ਤਖਤ ਸੁਲਤਾਨ। ਬੇਅੰਤਰਾਗ ਹੁੰਦਾ, ਸੋ ਦਰ ਕਿਹਾ ਸੋ ਦਰ ਕਿਹਾ ਜਿਤ ਬਹਿ ਸਭ ਸਮਾਂਦੇ। ਮਹਾਰਾਜ ਦੱਸਦੇ ਨੇ ਨਾ ਸਾਰੇ ਗਾ ਰਹੇ ਨੇ ਉੱਥੇ, ਵਾਹਿਗੁਰੂ ਦੇ ਦਰ ਤੇ ਰਾਗ ਹੋ ਰਿਹਾ, ਕੀਰਤਨ ਹੋ ਰਿਹਾ ਹਰ ਵਕਤ। ਕੀਰਤਨ ਦੇ ਆਧਾਰ ਤੇ ਭਗਤ ਜਨ ਰਹਿੰਦੇ ਨੇ ਉੱਥੇ, ਨਾਮ ਦਾ ਆਧਾਰ ਕੀਰਤਨ ਦਾ ਆਧਾਰ ਹੈ ਉੱਥੇ। ਅਖਾੜੇ ਲੱਗਦੇ ਨੇ ਕੀਰਤਨ ਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ, ਕਿੰਨਾ ਆਨੰਦ ਹੋਣ ਦਾ ਹੋਣਾ। ਸੋ ਕੀਰਤਨ ਦਿਖਾ ਦਿੰਦੇ ਨੇ, ਤਾਰ ਘੋਰ ਵੈਜੰਤਰ ਤੇ ਸਾਚ ਤਖਤ ਸੁਲਤਾਨ, ਤੇ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ। ਸੁਖਮਨ ਕਹਿ ਕਰ ਰਾਗ ਸੁਣ, ਸੁਨ ਮੰਡਲ ਲਿਵ ਲਾਏ, ਦਸਵੇਂ ਦੁਆਰ ਦੇ ਵਿੱਚ ਲਿਵ ਲਾ ਕੇ ਫੁਰ ਅਵਸਥਾ ਚ ਪਹੁੰਚ ਕੇ ਇਹ ਰਾਗ ਪ੍ਰਭੂ ਦੇ ਦਰ ਤੇ ਹੁੰਦਾ। ਸੁਣ ਕਥ ਕਥਾ ਵਿਚਾਰੀਐ ਮਨਸਾ ਮਨੇ ਵਿਸਮਾਏ, ਤੇ ਜਦੋਂ ਕਥਾ ਨਾ ਕਹਿਣ ਵਾਲੀ ਵਿਚਾਰੀ ਜਾਏਗੀ ਉਸ ਵੇਲੇ ਸਾਰੀਆਂ ਵਾਸ਼ਨਾਵਾਂ ਖਤਮ ਹੋ ਕੇ ਮਨ ਵਿੱਚ ਸਮਾ ਜਾਣਗੀਆਂ। ਉਲਟ ਕਮਲ ਅੰਮ੍ਰਿਤ ਭਰਿਆ ਏ ਮਨ ਕਤੇ ਨਾ ਜਾਏ, ਕਮਲ ਜਿਹੜਾ ਮੁੱਧਾ ਹੋਇਆ ਪਿਆ ਸੀ ਸਿੱਧਾ ਹੋ ਗਿਆ ਤੇ ਉਹਦੇ ਚ ਅੰਮ੍ਰਿਤ ਭਰ ਗਿਆ ਤੇ ਮਨ ਹੁਣ ਦੌੜਦਾ ਨੀ, ਆਨੰਦ ਰਹਿੰਦਾ। ਅਜਾਪਾ ਜਾਪਨਾ ਵਿਸਰੈ ਯਾਦ ਜਗਾ ਸਮਾਏ, ਹੁਣ ਬਿਨਾਂ ਜੀਵ ਤੇ ਜਾਪ ਹੋ ਰਿਹਾ, ਅੱਖਾਂ ਖੁੱਲੀਆਂ ਨਾਲ ਅੱਖਾਂ ਜਾਪ ਕਰ ਰਹੀਆਂ, ਕੰਨ ਕੰਨਾਂ ਸੁਣ ਸੁਣ ਕੇ ਜਾਪ ਕਰ ਰਹੇ ਨੇ। ਜਿੰਨਾ ਬੋਲ ਹੈ ਜੋ ਵੀ ਬੋਲਦਾ ਹੈ ਮਿਰਗ ਮੀਨ ਪੰਖੇਰੂ, ਸੋ ਬਿਨਾਂ ਹਰ ਜਾਪ ਤਾਂ ਹੈ ਨਹੀਂ ਹੋ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਤ। ਅਜਾਪਾ ਜਾਪ ਹਰ ਵਕਤ ਵਿਸਰਦਾ ਨਹੀਂ ਤੇ ਆਦ ਜੁਗਾਦ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ। ਸਭ ਸਈਆਂ ਸਖੀਆਂ ਪੰਚੇ ਮਿਲੇ, ਗੁਰਮੁਖ ਨਿਜ ਕਰ ਵਾਸ, ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ ਤੇ ਚਤੁਸ਼ਟਾ ਅੰਤ ਸ਼ਕਰਨ, ਇਹ ਸਾਰੇ ਜੀਵ ਆਤਮਾ ਇਹ ਆਤਮਾ ਦੇ ਵਿੱਚ ਲੀਨ ਹੋ ਗਏ ਤੇ ਨਿਜ ਘਰ ਦੇ ਵਿੱਚ ਵਾਸ ਹੋ ਗਿਆ। ਸ਼ਬਦ ਖੋਜ ਇਹ ਕਰ ਲਏ ਨਾਨਕ ਤਾ ਕਰ ਦਾਸ, ਸ਼ਬਦ ਨੂੰ ਖੋਜਣ ਨਾਲ ਇਹ ਘਰ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ ਅਸੀਂ ਦਾਸ ਆ ਉਹਦੇ ਜਿਹੜਾ ਇਸ ਘਰ ਨੂੰ ਪ੍ਰਾਪਤ ਕਰ। ਸੋ ਗੁਰੂ ਨਾਨਕ ਨੇ ਇਹ ਘਰ ਦਿਖਾ ਦਿੱਤਾ। ਉਪਰ ਸੀਸ ਠਾਵੇ ਨਾ ਜਬ ਸ੍ਰੀ ਗੁਰੂ ਹੱਥ ਧਾਰਾ ਸਿਰ ਤਾਹੀ, ਛੂਬਤ ਹੱਥ ਕਪਾਟ ਖੁੱਲੇ ਤੇ ਲੋਕਨ ਕੀ ਸੁਧ ਭੀ ਮਨ ਮਾਈ, ਹੱਥ ਰੱਖਦੀ ਸਾਰ ਕਪਾਟ ਖੁੱਲੇ। ਉਸ ਵੇਲੇ ਜੋ ਹਾਲਤ ਭਾਈ ਲਾਲੋ ਦੀ ਹੋਈ ਉਹ ਕੋਈ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਗੂੰਗੇ ਨੇ ਗੁੜ ਖਾ ਲਿਆ ਕੀ ਕਹੇ। ਸੋ ਇਸ ਤਰ੍ਹਾਂ ਮਹਾਰਾਜ ਜਦੋਂ ਦੋ ਦਿਨ ਲੰਘ ਗਏ, ਤੀਸਰਾ ਦਿਨ ਲੰਘ ਗਿਆ, ਉਸ ਵੇਲੇ ਮਰਦਾਨਾ ਉਦਾਸ ਹੋਇਆ ਮਹਾਰਾਜ ਦੇ ਕੋਲ ਆਉਂਦਾ ਰੋਜ਼। ਮਹਾਰਾਜ ਕਹਿੰਦੇ ਮਰਦਾਨਿਆ ਤੂੰ ਉਦਾਸ ਕਿਉਂ ਰਹਿਣਾ, ਦੇਖ ਆਪਾਂ ਕਿੱਡੇ ਬੜੇ ਭਗਤੇ ਘਰ ਆਏ ਆ ਤੇ ਤੇਰੇ ਮਨ ਚ ਖੁਸ਼ੀ ਚਾਹੀਦੀ ਹੈ, ਤੂੰ ਉਦਾਸੀ ਕਿਉਂ ਧਾਰੀ। ਕਹਿੰਦਾ ਪਾਤਸ਼ਾਹ ਮੇਰਾ ਖਮੀਰ ਕੱਚਾ, ਮੈਂ ਤੈਨੂੰ ਪਿਆਰ ਕਰਦਾ ਤੇਰੇ ਚਰਨਾਂ ਦੇ ਸਦਕੇ, ਤੇਰੀ ਚਰਨ ਧੂੜ ਨੂੰ ਪਿਆਰ ਕਰ। ਪਾਤਸ਼ਾਹ ਜਦ ਕੋਈ ਤੇਰੇ ਬਾਰੇ ਕੋਈ ਗੱਲ ਕਹਿੰਦਾ ਤਾਂ ਮੈਂ ਸਹਿ ਨਹੀਂ ਸਕਦਾ, ਮੈਨੂੰ ਔਖਾ ਹੋ ਜਾਂਦਾ, ਮੇਰਾ ਜਿਉਣਾ ਨਹੀਂ ਰਹਿੰਦਾ, ਮੇਰਾ ਮਰਨਾ ਹੋ ਜਾਂਦਾ। ਕਹਿੰਦੇ ਗੱਲ ਕੀ ਹੈ? ਕਹਿੰਦੇ ਮਹਾਰਾਜ ਜਦੋਂ ਮੈਂ ਬਾਹਰ ਜਾਂਦਾ ਤਾਂ ਸਾਰੇ ਲੋਕ ਮੇਰੇ ਵੱਲ ਉਂਗਲੀਆਂ ਕਰਦੇ ਨੇ ਤੇ ਆਪ ਨੂੰ ਕੁਰਾਈਆ ਕਹਿੰਦੇ ਨੇ, ਕੁਰਾਈਆ ਵੀ ਕਡੂਨ ਨਾਲ ਰੱਖਿਆ ਹੋਇਆ ਖੱਤਰੀ ਹੋ ਕੇ ਤੇ ਇੱਕ ਸ਼ੂਦਰ ਦੇ ਘਰ ਬੈਠਾ ਰੋਟੀ ਖਾਂਦਾ ਤੇ ਮੇਤੇ ਸਹੀ ਨਹੀਂ ਜਾਂਦੀ ਪਾਤਸ਼ਾਹ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸੰਸਾਰ ਦੇ ਦੋ ਸਵਾਹ ਹੁੰਦੇ ਨੇ, ਜਾਂ ਉਸਤਤ ਕਰਦਾ ਜਾਂ ਨਿੰਦਿਆ ਕਰਦਾ। ਸੰਤਾਂ ਨੂੰ ਨਾ ਉਸਤਤ ਦੇ ਨਾਲ ਕੋਈ ਸੰਬੰਧ ਹੈ ਤੇ ਨਾਲ ਨਿੰਦਿਆ ਨਾਲ ਕੋਈ ਸੰਬੰਧ ਹੈ। ਠੀਕ ਹੈ ਕਰਾਈਆ ਕਹਿ ਲੈਣ, ਇਹਨਾਂ ਦੀ ਮਰਜ਼ੀ ਹੈ ਜੋ ਕਹਿਣਾ ਕਹਿ, ਆਪਾਂ ਤਾਂ ਅਕਾਲ ਪੁਰਖ ਦੇ ਹੁਕਮ ਚ ਵਰਤਦੇ ਹਾਂ। ਸੋ ਮਹਾਰਾਜ ਫਰਮਾਨ ਕਰਦੇ ਆ ਕਹਿੰਦੇ ਜਿਹੜਾ ਇਸ ਤਰ੍ਹਾਂ ਦੇ ਨਿੰਦਕ ਹੁੰਦੇ ਨੇ ਨਾ ਉਹਨਾਂ ਦਾ ਹਾਲ ਬਹੁਤ ਬੁਰਾ ਹੋਇਆ ਕਰਦਾ।
ਦੁਨੀਆਂ ਵਿੱਚ ਘੁੰਮਦੇ ਨੇ ਸੰਤਾਂ ਦੇ
ਸਜਾਵਾਂ ਮਿਲਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਖੋਲ ਕੇ ਵਰਣਨ ਕੀਤਾ ਗਿਆ ਕਿ ਸੰਤ ਕਾ ਨਿੰਦਕ ਜੋਨੀ ਭਵਨਾ, ਸੰਤ ਕੀ ਨਿੰਦਾ ਜੋਨੀ ਭਵਨਾ, ਸੰਤ ਦੀ ਜੋ ਨਿੰਦਾ ਕਰਦਾ ਜੂਨਾ ਚ ਘੁੰਮਦਾ, ਸੰਤ ਕੀ ਨਿੰਦਾ ਰੋਗੀ ਕਰਨਾ ਉਹ ਰੋਗੀ ਹੋ ਜਾਇਆ ਕਰਦਾ, ਸੰਤ ਕੀ ਨਿੰਦਾ ਦੁੱਖ ਸੁਹਾਵ, ਦਾਨ ਦੇਤ ਨਿੰਦਕੋ ਜਾਮ, ਜਮਦੂਤ ਡੰਨ ਦਿੰਦੇ। ਸੰਤ ਸੰਗ ਕਰੇ ਜੋ ਬਾਤ, ਜਿਹੜਾ ਸੰਤਾਂ ਨਾਲ ਖਾਣ ਲੱਗ ਜਾਵੇ ਤਿੰਨ ਨਿੰਦਕ ਨਾਹੀ ਕਿਛ ਸਾਧ, ਉਹਦੀ ਜ਼ਿੰਦਗੀ ਦਾ ਸਵਾਦ ਹੀ ਮਾਰਿਆ ਜਾਂਦਾ ਜਿਉਣ ਦਾ। ਭਗਤ ਕੀ ਨਿੰਦਾ ਕੰਧ ਛੇਦ ਆਵੇ, ਆ ਸਰੀਰ ਨੂੰ ਛੇਦ ਦਿੰਦੀ ਹੈ, ਖਤਮ ਕਰਾ ਦਿੰਦੀ ਹੈ। ਭਗਤ ਕੀ ਨਿੰਦਾ ਨਰਕ ਪਹੁੰਚਾਵੇ, ਭਗਤਾਂ ਦੀ ਸਾਧੂਆਂ ਦੀ ਨਿੰਦਾ ਜਿਹੜੀ ਹੈ ਨਰਕ ਦੇ ਵਿੱਚ ਭੇਜਦੀ। ਭਗਤ ਕੀ ਨਿੰਦਾ ਗਰਭ ਮੈਂ ਗਲੈ, ਗਰਭ ਦੇ ਵਿੱਚ ਗਲ ਗਲ ਕੇ ਨਿਕਲਦਾ, ਜਨਮ ਤੋਂ ਪਹਿਲਾਂ ਹੀ ਮਰ ਜਾਂਦਾ। ਭਗਤ ਕੀ ਨਿੰਦਾ ਰਾਜ ਤੇ ਟਲੈ, ਰਾਜ ਖਤਮ ਹੋ ਜਾਂਦਾ। ਨਿੰਦ ਕੀ ਗਤ ਖਤੂਨ ਆਹੇ, ਆਪ ਬੀਜ ਆਪੇ ਹੀ ਖਾਹੇ, ਚੋਰ ਜਾਰ ਜਵਾਰ ਤੇ ਬੁਰਾ, ਅਣ ਹੁੰਦਾ ਪਾਰ ਨਿੰਦਕ ਸਿਰ ਤਰਾ, ਪਾਰ ਬ੍ਰਹਮ ਕੇ ਭਗਤ ਨਿਰਵੈਰ, ਸੋ ਨਿਸਤਰੈ ਜੋ ਪੂਜੈ ਪੈਰ, ਆਦ ਪੁਰਖ ਨਿੰਦਕ ਬੋਲਾਇਆ, ਨਾਨਕ ਕੀਰਤਨਾ ਜਾਏ ਮਿਟਾਇਆ। ਮਰਦਾਨਾ ਕਹਿੰਦਾ ਪਾਤਸ਼ਾਹ ਵੀ ਇੱਥੇ ਨਿੰਦਿਆ ਨਹੀਂ ਸਹਿ, ਤੇ ਮੈਂ ਰੋਣ ਲੱਗ ਜਾਂਦਾ ਕੰਨਾ ਕੱਲਾ, ਮੈਂ ਕਰਾਂ ਕੀ ਬੇਬਸ। ਇੱਕ ਨਹੀਂ ਕਹਿੰਦਾ ਜਿੱਧਰ ਨੂੰ ਜਾਣਾ, ਹਿੰਦੂ ਵੀ ਮੁਸਲਮਾਨ ਵੀ, ਭਲਾ ਮੁਸਲਮਾਨ ਨੇ ਕਿਉਂ ਕਹਿਣਾ ਸੀ? ਉਹ ਤਾਂ ਜਾਤ ਪਾਤ ਮੰਨਦੇ ਨਹੀਂ, ਉਹ ਮੈਨੂੰ ਕਹਿਣਗੇ ਤੂੰ ਉਹਦੇ ਨਾਲ ਉਹਦੀ ਰੋਟੀ ਖਾਂਦਾ, ਉੱਥੇ ਰਹਿੰਦਾ, ਤੂੰ ਨਮਾਜ਼ ਨਹੀਂ ਪੜ੍ਹਦਾ, ਤੇ ਤੈਨੂੰ ਮਹਾਰਾਜ ਤੈਨੂੰ ਕਰਾਈਆ ਕਹਿ ਰਿਹਾ ਸਾਰਾ ਸ਼ਹਿਰ। ਇੱਕ ਬੰਦਾ ਨੀ, ਮੈਂ ਤਿੰਨ ਦਿਨ ਦਾ ਦੇਖਦਾ ਇੱਕ ਬੰਦਾ ਨੀ ਆਇਆ ਜਿਹਨੇ ਆ ਕੇ ਆਪ ਨੂੰ ਨਮਸਕਾਰ ਕਰੀ ਹੋਵੇ। ਸੋ ਮਹਾਰਾਜ ਨੇ ਸਾਰੇ ਬਚਨ ਸੁਣ ਲਏ, ਕਹਿੰਦੇ ਮਰਦਾਨਿਆ ਉਦਾਸ ਨਾ ਹੋ, ਆਪਾਂ ਸਵੇਰੇ ਹੀ ਫਤਿਹ ਬੁਲਾ ਦੇਣਾ, ਸਤ ਕਰਤਾਰ ਕਹਿ ਦੇਣਾ। ਸੋ ਅੰਮ੍ਰਿਤ ਵੇਲੇ ਜਾਗੇ, ਭਾਈ ਲਾਲੋ ਨੇ ਜਲ ਪਾਣੀ ਤਿਆਰ ਕਰਿਆ ਤੇ ਉਸ ਵੇਲੇ ਮਹਾਰਾਜ ਕਹਿਣਗੇ ਭਾਈ ਲਾਲੋ ਅਸੀਂ ਹੁਣ ਚੱਲਦੇ ਹਾਂ। ਇੰਨੀ ਗੱਲ ਸੁਣਦੇ ਭਾਈ ਲਾਲੋ ਦੇ ਨੈਣ ਭਰ ਗਏ, ਪਾਤਸ਼ਾਹ ਵਿਛੋੜਾ ਦਿਓਗੇ, ਇਹ ਤਾਂ ਇੱਥੇ ਚੱਲਿਆ ਨਹੀਂ ਜਾਣਾ। ਖਬਰਾਂ ਕਿੰਨਿਆਂ ਜਨਮਾਂ ਦੇ ਸਿੱਖ ਦੇ ਨੂੰ ਤੁਸੀਂ ਦਰਸ਼ਨ ਦਿੱਤੇ, ਤਿੰਨ ਦਿਨ ਬਾਅਦ ਜਾ ਰਹੇ ਹੋ, ਨਾ ਪਾਤਸ਼ਾਹ ਜਾਓ। ਕਹਿੰਦੇ ਭਾਈ ਲਾਲੋ ਇੱਥੇ ਮਰਦਾਨਾ ਬਹੁਤ ਦੁਖੀ ਹੋ ਰਿਹਾ ਤੇ ਸ਼ਹਿਰ ਦੇ ਲੋਕ ਨਿੰਦਿਆ ਹੀ ਕਰਦੇ ਨੇ, ਈਰਖਾ ਕਰਦੇ ਨੇ, ਦੁਆਇਸ਼ ਕਰਦੇ ਨੇ, ਤੇ ਸਾਧੂ ਉੱਥੇ ਰਿਹਾ ਕਰਦੇ ਨੇ ਜਿੱਥੇ ਸੰਗਤ ਹੋਵੇ, ਸੰਗਤ ਆਵੇ, ਸੰਗਤ ਨੂੰ ਬਚਨ ਸੁਣਾਉਣ, ਕਿਸੇ ਦਾ ਭਲਾ ਹੋਵੇ, ਉੱਥੇ ਸਾਧੂਆਂ ਦਾ ਰਹਿਣਾ ਬਣਦਾ। ਜਿੱਥੇ ਲੋਕ ਨਿੰਦਿਆ ਕਰ ਕਰਕੇ ਪਾਪ ਦੇ ਭਾਗੀ ਹੋਣ, ਉਹ ਸਾਂ ਰਹਿਣਾ ਨਹੀਂ ਬਣਦਾ। ਇਹ ਤਾਂ ਕਿਸੇ ਤਰ੍ਹਾਂ ਵੀ ਠੀਕ ਨਹੀਂ ਆਉਂਦੇ। ਜੇ ਅਸੀਂ ਬੈਠਦੇ ਹਾਂ ਤਾਂ ਵੀ ਗੱਲਾਂ ਕਰਦੇ ਨੇ, ਜੇ ਅਸੀਂ ਚੁੱਪ ਕਰਦੇ ਹਾਂ ਤਾਂ ਵੀ ਕਰਦੇ ਨੇ, ਜੇ ਅਸੀਂ ਉੱਠ ਕੇ ਤੁਰਦੇ ਹਾਂ ਤਾਂ ਵੀ ਗੱਲਾਂ ਕਰਦੇ ਨੇ, ਜੇ ਅਸੀਂ ਹੱਥ ਬੰਨ ਕੇ ਸਾਰਿਆਂ ਨੂੰ ਪਹਿਲਾਂ ਸਤਿਕਾਰ ਕਹਿੰਦੇ ਹਾਂ ਫੇਰ ਵੀ ਉਹ ਗੱਲਾਂ ਕਰਦੇ। ਸੋ ਐਸੇ ਥਾਂ ਦੁਨੀਆਂ ਰਾਜੀ ਨਹੀਂ ਹੈ, ਦੁਨੀਆਂ ਨੂੰ ਦਮੋਹੀ ਕਿਹਾ, ਕਿਸੇ ਗੱਲ ਚ ਰਾਜੀ ਨਹੀਂ ਹੁੰਦੀ। ਉਸ ਵੇਲੇ ਆਪਣੇ ਇਹ ਸਪਸ਼ਟ ਕਰਨ ਵਾਸਤੇ ਐਸਾ ਉਚਾਰਨ ਝਟ ਕਿੱਥੇ ਰੱਖਾਂ ਪਤ ਜੇ ਮੈਂ ਬੋਲਾਂ ਤਾਂ ਆਖੀਐ ਬੜਬੜ ਕਰੇ ਬਹੁਤ, ਚੁੱਪ ਕਰਾਂ ਤਾਂ ਆਖੀਐ ਇਸ ਘਟਨਾ ਹੀ ਮਤ। ਜੇ ਕਹਿੰਦੇ ਚੁੱਪ ਕਰ ਜਾਂਦੇ ਹਾਂ, ਕਹਿੰਦੇ ਇਹ ਤਾਂ ਬੋਲਣ ਜਾਣਦਾ ਹੀ ਨਹੀਂ ਹੈ, ਮੂੰਹ ਤਾਂ ਹੀ ਸਾਡੇ ਕਹੀ ਜਾਂਦੇ। ਜੇ ਅਸੀਂ ਬੋਲ ਕੇ ਕੋਈ ਉਪਦੇਸ਼ ਦੇ ਦਈਏ ਤਾਂ ਕਹਿੰਦੇ ਬੜਬੜ ਬੜੀ ਕਰਦਾ। ਜੇ ਬਹਿਰਾਂ ਤਾਂ ਆਖੀਐ ਬੈਠਾ ਸੱਥਰ ਕਰ, ਜੰਗਲ ਚ ਬਹਿੰਦੇ ਹਾਂ ਅਸੀਂ ਜਾ ਕੇ ਤੇ ਸਾਨੂੰ ਕਹਿੰਦੇ ਨੇ ਸੱਥਰ ਘੱਤ ਕੇ ਬਹਿ ਗਿਆ, ਇਹ ਤਾਂ ਹੁਣ ਜਾਣਾ ਹੀ ਨਹੀਂ ਇੱਥੋਂ। ਉੱਠ ਜਾਈ ਤਾਂ ਆਖੀਐ ਛਾਰ ਗਿਆ ਸਿਰ ਘੱਤ, ਵੀ ਕਰਾਈਆ ਆਇਆ ਸੀ ਸੋਹਾ ਪਾ ਕੇ ਤੁਰ ਗਿਆ ਸਾਰਿਆਂ ਦੇ ਸਿਰ। ਜੇਕਰ ਨਿਵਾ ਤਾਂ ਆਖੀਐ ਡਰਦਾ ਘਰੇ ਭਗਤ, ਕਾਈ ਗੱਲੀ ਨਾ ਮੇਵ ਦੀ, ਕਿੱਥੇ ਜਿੱਥੇ ਕੱਢਾਂ ਚਾਹਤੇ ਇੱਥੇ ਉੱਥੇ ਨਾਨਕਾ ਮੇਰੀ ਕਰਤਾ ਰੱਖੇ ਭਗਤ। ਸੋ ਭਾਈ ਲਾਲੋ ਸਾਡਾ ਹੁਣ ਜਾਣਾ ਬਣਦਾ, ਭਾਈ ਲਾਲੋ ਚਰਨਾਂ ਤੇ ਲਿਖ ਪਾਤਸ਼ਾਹ ਅੰਦਰੇ ਰਿਹਾ ਕਰੋ, ਤੁਸੀਂ ਬਾਹਰ ਨਾ ਜਾਓ, ਇੱਕ ਮਹੀਨਾ ਤਾਂ ਮੇਰੇ ਕੋਲ ਠਹਿਰ ਜਾਓ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਭਾਈ ਲਾਲੋ ਤੇਰੀ ਵੀ ਬੇਨਤੀ ਅਸੀਂ ਨਾਮਨਜ਼ੂਰ ਨਹੀਂ ਕਰ ਸਕਦੇ। ਭਾਈ ਮਰਦਾਨਾ ਦੱਸ ਤੇਰੇ ਚਿੱਤ ਚ ਕੀ ਆਉਂਦੀ ਹੈ? ਕਹਿੰਦੇ ਪਾਤਸ਼ਾਹ ਮੇਰਾ ਤਾਂ ਜੀ ਨਹੀਂ ਲੱਗਦਾ, ਕਿਉਂਕਿ ਬਾਹਰ ਜਾਣਾ ਕੋਈ ਆਦਰ ਨਹੀਂ ਕਰਦਾ, ਕੋਈ ਸਤਿਕਾਰ ਨਹੀਂ ਕਰਦਾ, ਤੇ ਸਾਰੇ ਕਰਾਈਏ ਤਾਂ ਮਰਾਸੀ, ਕਰਾਈਏ ਤਾਂ ਮਰਾਸੀ ਕਹੀ ਜਾਂਦੇ। ਚੰਗਾ ਭਾਈ ਮਰਦਾਨਾ ਤੂੰ ਤਲਵੰਡੀ ਜਾਇਆ ਉਹਨਾਂ ਚਿਰ, ਅਸੀਂ ਇੱਕ ਮਹੀਨਾ ਇੱਥੇ ਠਹਿਰਾਂਗੇ। ਸੋ ਇਹਦਾ ਵੀ ਅਸੀਂ ਪਿਆਰ ਛੱਡ ਕੇ ਨਹੀਂ ਜਾ ਸਕਦੇ, ਕੋਈ ਗੱਲ ਨਹੀਂ, ਦੁਨੀਆਂ ਨੇ ਤਾਂ ਇਸੇ ਤਰ੍ਹਾਂ ਰਹਿਣਾ। ਉਸ ਵੇਲੇ ਮਰਦਾਨਾ ਤਲਵੰਡੀ ਨੂੰ ਵਾਪਸ ਆ ਜਾਂਦਾ, ਕਹਿੰਦਾ ਮਹਾਰਾਜ ਤੁਹਾਡੇ ਬਾਰੇ ਕਹਾਂ ਕਿ, ਕਹਿੰਦੇ ਜੋ ਕੁਛ ਦੇਖ ਰਹੇ ਹਾਂ ਕਹਿ ਦੀਆਂ ਉੱਥੇ ਜਾ ਕੇ, ਹੋਰ ਅਸੀਂ ਕਿਹੜਾ ਸੰਦੇਹਾ ਦੇਣਾ, ਦੇਖ ਲੈ ਜਿਵੇਂ ਅਸੀਂ ਰਹਿੰਦੇ ਹਾਂ ਜੋ ਕੁਛ ਕਰਦੇ ਹਾਂ ਕਹਿ ਦੀ, ਤੈਨੂੰ ਮਾੜਾ ਕਹਿਣਗੇ। ਕਹਿੰਦਾ ਮੈਨੂੰ ਤਾਂ ਕੁਛ ਕਹੀ ਜਾਣ ਮਹਾਰਾਜ, ਇਦੂ ਮਾੜਾ ਤਾਂ ਕੋਈ ਨਹੀਂ ਕਹਿੰਦਾ ਜਿੰਨਾ ਇੱਥੇ ਕਹਿੰਦੇ। ਉੱਥੇ ਤਾਂ ਚਾਰ ਆਦਮੀ ਦੋਏ ਹੱਥ ਜੋੜ ਕੇ ਅਦਬ ਕਰਨ ਵਾਲੇ ਵੀ, ਕਈ ਪਿਆਰ ਵਾਲੇ ਵੀ ਨੇ, ਪਰ ਇੱਥੇ ਤਾਂ ਮੈਂ ਇੱਕ ਵੀ ਨਹੀਂ ਦੇਖਿਆ ਪਿਆਰ ਵਾਲਾ, ਇਕੱਲਾ ਭਾਈ ਲਾਲੋ। ਸੋ ਉਸ ਵੇਲੇ ਮਰਦਾਨਾ ਚਲਿਆ ਜਾਂਦਾ ਤੇ ਭਾਈ ਲਾਲੋ ਬਹੁਤ ਪ੍ਰਸੰਨ ਹੋਏ। ਗੁਰੂ ਮਹਾਰਾਜ ਨੂੰ ਸਵੇਰੇ ਹੀ ਅੰਮ੍ਰਿਤ ਵੇਲੇ ਜਲ ਪਾਣੀ ਛਕਾ ਦਿੰਦੇ ਨੇ, ਆਪ ਸਾਰਾ ਦਿਨ ਜੰਗਲ ਚ ਜਾ ਕੇ ਰੋਗੀ ਸਾਹਿਬ ਬੈਠਦੇ ਨੇ, ਰੋੜਾਂ ਦੀ ਮਹਾਰਾਜ ਨੇ ਆਸਣ ਬਣਾ ਲਏ ਤੇ ਉਹ ਸਾਂ ਤੇ ਰੂੜਾਂ ਤੇ ਜਾ ਕੇ ਬਹਿੰਦੇ ਨੇ, ਤੇ ਜਦੋਂ ਸ਼ਾਮ ਹੋ ਜਾਂਦੀ ਹੈ, ਸੂਰਜ ਛਿਪਣ ਵਾਲਾ ਹੋ ਜਾਂਦਾ, ਉਸ ਵੇਲੇ ਭਾਈ ਲਾਲੋ ਦੇ ਘਰ ਆ ਜਾਂਦੇ ਨੇ ਤੇ ਲਾਲੋ ਬਹੁਤ ਸੇਵਾ ਕਰਦਾ, ਦਿਨ ਭਰ ਉਹ ਕੰਮ ਕਰਦਾ ਤੇ ਰਾਤ ਨੂੰ ਫਿਰ ਗੁਰੂ ਮਹਾਰਾਜ ਦੀ ਸੇਵਾ ਕਰਦਾ, ਚਰਨਾਂ ਨੂੰ ਘੁੱਟਦਾ, ਲੱਤਾਂ ਨੂੰ ਘੁੱਟਦਾ, ਪੱਖਾ ਚੱਲਦਾ ਰਹਿੰਦਾ, ਹੋਰ ਬੇਅੰਤ ਸੇਵਾ, ਪਾਣੀ ਵਗੈਰਾ, ਇਸ਼ਨਾਨ ਦਾ, ਹੋਰ ਮਹਾਰਾਜ ਨੂੰ ਪਸੰਦ ਕਰ ਲਿਆ ਉਹਨੇ ਸੇਵਾ ਕਰ ਕਰਕੇ। ਤੇ ਮਹਾਰਾਜ ਕਹਿਣ ਲੱਗੇ ਭਾਈ ਲਾਲੋ ਦੇਖ, ਤੇਰਾ ਜਿਹੜਾ ਸਰੂਪ ਹੈ ਉਹ ਆਤਮਾ, ਤੂੰ ਸਰੀਰ ਨਹੀਂ ਹੈਗਾ। ਇਹ ਦੋ ਚੀਜ਼ਾਂ ਨੇ ਸੰਸਾਰ ਦੇ ਅੰਦਰ, ਇੱਕ ਜੜ ਹੈ, ਇੱਕ ਚੇਤਨ ਹੈ। ਚੇਤਨ ਨੂੰ ਪਾਰਬ੍ਰਹਮ, ਪਰਮੇਸ਼ਰ, ਨਾਰਾਇਣ, ਗੋਬਿੰਦ, ਵਾਹਿਗੁਰੂ ਸਭ ਕੁਛ ਕਹਿੰਦੇ। ਜਿਹੜਾ ਜੜ ਹੈ ਇਹਨੂੰ ਪ੍ਰਕਿਰਤੀ ਕਹਿੰਦੇ। ਇਹ ਚੇਤਨ ਦੀ ਸੱਤਾ ਦੇ ਨਾਲ ਜਿਹੜੀ ਪ੍ਰਕਿਰਤੀ ਹੈ ਇਹ ਹਰਕਤ ਚ ਆਉਂਦੀ ਹੈ, ਇਹਦੇ ਵਿੱਚ ਇੱਕ ਝੂਠੀ ਮੈਂ ਬਣ ਜਾਂਦੀ ਹੈ ਹਰਕਤ ਚ ਆ ਕੇ, ਉਹ ਇੱਕ ਸੁਰਤ ਜਾਗ ਪੈਂਦੀ ਹੈ ਤੇ ਉਹਨੂੰ ਹਉਮੈ ਦੀ ਸੁਰਤ ਕਹਿੰਦੇ ਨੇ। ਉਹਨੂੰ ਇਹ ਆਪਣਾ ਆਪ ਮੰਨ ਬੈਠਦਾ ਮੈਂ ਆ, ਉਹਨੂੰ ਮੰਨ ਕੇ ਸੰਸਾਰ ਤੇ ਦੁੱਖ ਸੁਖੀ ਹੋ ਕੇ ਜਨਮਦਾ ਰਹਿੰਦਾ, ਮਰਦਾ ਰਹਿੰਦਾ। ਤੂੰ ਆਪਣੇ ਸਰੂਪ ਨੂੰ ਪਛਾਣ, ਤੇਰਾ ਸਰੂਪ ਜਿਹੜਾ ਹੈ ਉਹ ਸੱਚ ਚਿੱਤ ਆਨੰਦ ਹੈ, ਉਹ ਕੋਈ ਕਰਮ ਕਿਰਾਇਆ ਹੈ ਕਿਸੇ ਕਰਮ ਦਾ, ਉਹਨੂੰ ਲੇਸ਼ ਨਹੀਂ ਲੱਗਿਆ ਕਰਦਾ, ਹਰ ਸ਼ੋਕ ਤੋਂ ਉੱਚਾ, ਕੋਈ ਕਲੇਸ਼ ਉਹਦੇ ਤੱਕ ਨਾ ਵਿਦਿਆ, ਨਾ ਸਮਤਾ, ਨਾ ਅਭਿਨਿਵੇਸ਼, ਨਾ ਰਾਗ, ਨਾ ਦੁਆਇਸ ਪਹੁੰਚ ਨਹੀਂ ਸਕਦੇ। ਤੂੰ ਸਦਾ ਆਨੰਦ ਅਵਸਥਾ ਦਾ ਹੈ, ਤੂੰ ਆਪਣੇ ਸਰੂਪ ਨੂੰ ਪਛਾਣ। ਤੇ ਜਦੋਂ ਮਹਾਰਾਜ ਨੇ ਇਹ ਕਿਰਪਾ ਕੀਤੀ ਤੇ ਪ੍ਰਤੱਖ ਰੂਪ ਦੇ ਅੰਦਰ ਪ੍ਰਗਟ ਹੋ ਗਿਆ, ਸਾਕਸ਼ਾਤ ਕਾਰ ਹੋ ਗਿਆ ਆਪਣਾ ਸਰੂਪ, ਪਰਮੇਸ਼ਰ ਦਾ ਸਰੂਪ, ਉਸ ਵੇਲੇ ਭਾਈ ਲਾਲੋ ਦੇ ਅੰਦਰੋਂ ਸ਼ੁਕਰਾਨੇ ਵਜੋਂ ਐਸੀ ਆਵਾਜ਼ ਆਉਂਦੀ ਹੈ,
ਜਿਹੜਾ ਸਾਰੀਆਂ ਕਟਾਂ ਦੇ ਵਿੱਚ ਵਸਦਾ ਅੰਦਰੋਂ,
ਸਾਰਾ ਪਰਮੇਸ਼ਰ